ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚਾਇਆ ਗੁਰ ਰਾਖੀ ਸੀ ਬੋਰੀ ਹੋਰ ਮਰ ਜੰਮੈ ਆਵਾ ਜਾਈ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚਾਇਆ ਗੁਰ ਰਾਖੀ ਸੀ ਬੋਰੀ ਮਰ ਜੰਮੈ ਆਵਾ ਜਾਈ ਹੋਰ ਮਰ ਜੰਮੈ ਆਵਾਹੀ ਜਾਵਾਹੀ ਅੰਤ ਗਏ ਪਛਤਾਵਾਹੀ ਬਿਨ ਨਾਵਾ ਸੁਖ ਨਾ ਹੋਈ ਆਥਾ ਕਮਾਵਾ ਸੋ ਫਲ ਪਾਵਾ ਮਨਮੁਖ ਹੈ ਪਤ ਖੋਈ ਜਮਪੁਰ ਘੋਰ ਅੰਧਾਰ ਮਹਾਗੁਬਾਰ ਨਾ ਪੁੱਥਾ ਭੈਣ ਨਾ ਪਾਈ ਇਹ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚਾਈ ਜਮਪੁਰ ਘੋਰ ਅੰਧਾਰ ਮਹਾਗੁਬਾਰ ਨਾ ਤਥਾ ਭੈਣ ਨਾ ਭਾਈ ਇਹ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚਾਇਆ
ਸਰਬ ਕਲਾ ਸਮਰੱਥ ਜੁਗੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਇਸ ਮਹਾਨ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਅਤੇ ਘਰਾਂ ਵਿੱਚ ਦੂਰ ਦੁਰਾਡੇ ਗੁਰੂ ਸ਼ਬਦ ਨਾਲ ਜੁੜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋਈ ਹੈ ਜਿੱਥੇ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਇਸ਼ਨਾਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਉੱਥੇ ਜੋ ਅੰਮ੍ਰਿਤ ਵੇਲੇ ਜੋ ਪਵਿੱਤਰ ਮੁੱਖ ਵਾਕ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਸੀ ਉਸ ਦੀ ਵਿਚਾਰ ਸੇਵਨ ਕਰਨ ਦੇ ਲਈ ਆਪ ਜੀ ਇਸ ਮਹਾਨ ਇਤਿਹਾਸਕ ਅਸਥਾਨ ਤੇ ਜੁੜ ਬੈਠੇ ਹੋ ਅੱਜ ਦਾ ਇਹ ਪਵਿੱਤਰ ਮੁੱਖ ਵਾਕ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਵਡਹੰਸ ਰਾਗ ਵਿੱਚੋਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਵਾਹਿਗੁਰੂ ਜੀ ਨੇ ਇਹ ਜੋ ਸੰਸਾਰ ਰਚਿਆ ਹੈ ਬੜਾ ਅਦਭੁਤ ਹੈ ਬੜਾ ਮਹਾਨ ਹੈ ਸਮੁੱਚੇ ਬ੍ਰਹਿਮੰਡ ਦੇ ਅੰਦਰ ਸਭ ਤੋਂ ਜੋ ਉੱਤਮ ਰਚਨਾ ਹੈ ਪ੍ਰਮਾਤਮਾ ਦੀ ਉਹ ਇਹ ਧਰਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ ਸਤਿਗੁਰੂ ਜੀ ਨੇ ਬਚਨ ਕੇ ਰਾਤੀ ਰੁਤੀ ਸਥਿਤੀ ਵਾਰ ਪਾਉਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਸਤਿਗੁਰੂ ਜੀ ਨੇ ਧਰਤੀ ਨੂੰ ਧਰਮਸਾਲ ਕਿਹਾ ਜਿੱਥੇ ਧਰਤੀ ਮਹਾਨ ਉੱਤਮ ਰਚਨਾ ਹੈ ਪ੍ਰਮਾਤਮਾ ਦੀ ਉੱਥੇ ਇਸ ਧਰਤੀ ਤੇ ਬੇਅੰਤ ਜੀਵਾਂ ਚੋਂ ਸਭ ਤੋਂ ਉੱਤਮ ਦੇਹੀ ਮਨੁੱਖ ਦੀ ਹੈ ਗੁਰਬਾਣੀ ਚ ਸਤਿਗੁਰੂ ਜੀ ਨੇ ਇਸ ਨੂੰ ਦੁਰਲੱਭ ਕਿਹਾ ਇਸ ਨੂੰ ਹੀਰੇ ਦੇ ਨਾਲ ਵੀ ਤੁਲਨਾ ਦਿੱਤੀ ਹੈ ਬੇਅੰਤ ਵਡਿਆਈ ਮਨੁੱਖਾ ਜ਼ਿੰਦਗੀ ਦੀ ਮਨੁੱਖਾ ਸਰੀਰ ਦੀ ਕੀਤੀ ਹੈ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਇਸ ਧਰਤੀ ਤੇ ਜਾਂ ਇਸ ਸਮੁੱਚੇ ਸੰਸਾਰ ਵਿੱਚ ਹਰ ਚੀਜ਼ ਨਾਸ਼ਵੰਤ ਹੈ ਮਨੁੱਖਾ ਜ਼ਿੰਦਗੀ ਵੀ ਨਾਸ਼ਵੰਤ ਹੈ ਇਹ ਸਦਾ ਕਾਇਮ ਨਹੀਂ ਰਹਿਣੀ ਪਰ ਮਨੁੱਖ ਦੇ ਮਨ ਚ ਜਦੋਂ ਅਗਿਆਨਤਾ ਹੁੰਦੀ ਹੈ ਜ਼ਿੰਦਗੀ ਦਾ ਗਿਆਨ ਨਹੀਂ ਹੁੰਦਾ ਉਹ ਇਸ ਸਰੀਰ ਨੂੰ ਸੱਚ ਸਮਝ ਬੈਠਦਾ ਹੈ ਇਹ ਜਗਤ ਨੂੰ ਸੱਚ ਸਮਝ ਬੈਠਦਾ ਹੈ। ਇਸ ਸਰੀਰ ਚ ਵਿਕਾਰਾਂ ਨਾਲ ਔਗਣਾਂ ਨਾਲ ਜੁੜ ਕੇ ਆਪਣੇ ਹੀਰੇ ਜੈਸੇ ਜੀਵਨ ਨੂੰ ਕੌਡੀਆਂ ਦੇ ਭਾਗ ਵਾਹ ਦਿੰਦਾ ਹੈ। ਧਰਮ ਦੀ ਦੁਨੀਆਂ ਦੇ ਅੰਦਰ ਜ਼ਿਆਦਾਤਰ ਇਹ ਗੱਲ ਪ੍ਰਚਾਰੀ ਗਈ, ਇਹ ਸਰੀਰ ਨਾਸ਼ਵੰਤ ਹੈ, ਇਹ ਸੰਸਾਰ ਨਾਸ਼ਵੰਤ ਹੈ। ਦੁਨੀਆਂ ਫਿਰ ਸਮਾਜ ਤੋਂ ਦੁਨੀਆਂ ਤੋਂ ਕਿਨਾਰਾ ਕਰਕੇ ਲੋਕ ਜੰਗਲਾਂ ਨੂੰ ਤੁਰ ਪਏ। ਬਹੁਤੇ ਲੋਕਾਂ ਨੇ ਸਰੀਰ ਦੇ ਉੱਪਰ ਹੀ ਜ਼ੁਲਮ ਢਾਉਣਾ ਸ਼ੁਰੂ ਕਰਤਾ, ਕਿਸੇ ਨੇ ਸਵਾਹ ਮਲ ਕੇ ਜ਼ਿੰਦਗੀ ਬਤੀਤ ਕਰਨੀ ਸ਼ੁਰੂ ਕਰਤੀ, ਕੋਈ ਬਿਨਾਂ ਕੱਪੜਿਆਂ ਤੋਂ ਤੁਰਿਆ ਫਿਰਦਾ ਹੈ, ਕੋਈ ਸਰੀਰ ਨੂੰ ਕਸ਼ਟ ਦੇ ਰਿਹਾ ਹੈ। ਅੱਜ ਦੇ ਯੁੱਗ ਚ ਵੀ ਆਪਾਂ ਦੇਖਦੇ ਹਾਂ ਅਗਿਆਨਤਾ ਵਸ ਬਹੁਤ ਪ੍ਰਾਣੀ ਆਪਣੀ ਇਸ ਦੁਰਲੱਭ ਜ਼ਿੰਦਗੀ ਨੂੰ ਖਤਮ ਕਰ ਲੈਂਦੇ ਨੇ, ਇਵੇਂ ਕਹਿ ਲਓ ਆਤਮਘਾਤ ਕਰ ਲੈਂਦੇ ਨੇ। ਪਰ ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ, ਜਿੱਥੇ ਇਹ ਗਿਆਨ ਦਿੱਤਾ ਕਿ ਦੁਨੀਆਂ ਦੀ ਹਰ ਚੀਜ਼ ਨਾਸ਼ਵੰਤ ਹੈ, ਸਰੀਰ ਵੀ ਨਾਸ਼ਵੰਤ ਹੈ, ਪਰ ਇਹ ਸਰੀਰ ਅਕਾਰਥ ਨਹੀਂ ਹੈ, ਇਹ ਸਰੀਰ ਜਿਹੜਾ ਇਹ ਹੀਰੇ ਜੈਸਾ ਹੈ, ਇਹ ਸਰੀਰ ਦੁਰਲੱਭ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਪੜੋਗੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਰੀਰ ਦੀ ਬਹੁਤ ਵਡਿਆਈ ਕੀਤੀ ਹੈ, ਸਰੀਰ ਨੂੰ ਹਰਿਮੰਦਰ ਵੀ ਕਿਹਾ, ਸਰੀਰ ਨੂੰ ਕੰਚਨ ਕਾਇਆ ਗੋਡਗੜ੍ਹ ਵੀ ਕਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਰੀਰ ਦੀ ਗੱਲ ਕਰਦੇ ਹਾਂ ਕਿਤੇ ਇਸ ਸਰੀਰ ਨੂੰ ਘੋੜੀ ਨਾਲ ਤੁਲਨਾ ਦਿੰਦੇ ਨੇ, ਜਿਹਦੇ ਤੇ ਬੈਠ ਕੇ ਅਸੀਂ ਨਿਰੰਕਾਰ ਦੇ ਮੁਲਕ ਚ ਪਹੁੰਚਣਾ। ਸਰੀਰ ਵਾਹਿਗੁਰੂ ਜੀ ਨੇ ਇੱਕ ਇਹੋ ਜਿਹਾ ਦੁਰਲੱਭ ਸਾਧਨ ਦਿੱਤਾ ਕਿ ਜੇ ਪ੍ਰਮਾਤਮਾ ਦੇ ਪਿਆਰ ਚ ਜੋੜਨਾ ਉਹ ਕੇਵਲ ਮਨੁੱਖ ਜ਼ਿੰਦਗੀ ਹੈ, ਮਨੁੱਖ ਤੋਂ ਬਿਨਾਂ ਹੋਰ ਕੋਈ ਪ੍ਰਮਾਤਮਾ ਦੇ ਪਿਆਰ ਚ ਨਹੀਂ ਜੁੜ ਸਕਦਾ। ਬਾਬਾ ਕਬੀਰ ਸਾਹਿਬ ਜੀ ਦੇ ਪਵਿੱਤਰ ਬਚਨ ਪੜ੍ਹਦੇ ਹਾਂ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਂਸ ਜਨਮ ਕਾ ਇਹੀ ਲਾਹੋ। ਫਿਰ ਕਹਿੰਦੇ ਇਸ ਦੇਹੀ ਕਹੋ ਸਿਮਰੈ ਦੇਵ, ਸਾ ਦੇਹੀ ਭਜ ਹਰ ਕੀ ਸੇਵ। ਉਹ ਬੰਦਿਆ ਇਸ ਮਨੁੱਖਾ ਜ਼ਿੰਦਗੀ ਲਈ ਸਰੀਰ ਲਈ ਤਾਂ ਦੇਵਤੇ ਵੀ ਤਰਸਦੇ ਨੇ, ਦੇਵਤੇ ਮਨੁੱਖ ਨਾਲੋਂ ਮਹਾਨ ਨਹੀਂ ਹੈ। ਜੇਕਰ ਪ੍ਰਮਾਤਮਾ ਦੇ ਪਿਆਰ ਜੁੜਿਆ ਜਾ ਸਕਦਾ ਉਹ ਕੇਵਲ ਤਾਂ ਕੇਵਲ ਇਸ ਮਨੁੱਖਾ ਜ਼ਿੰਦਗੀ ਵਿੱਚ ਹੀ ਹੈ, ਇਸ ਸਰੀਰ ਵਿੱਚ ਹੀ ਹੈ। ਜੇ ਸਰੀਰ ਦਾ ਸਾਨੂੰ ਗਿਆਨ ਨਹੀਂ ਹੋਵੇਗਾ ਜ਼ਿੰਦਗੀ ਆਕਾਰ ਚਲੀ ਜਾਏਗੀ। ਗੁਰਬਾਣੀ ਪੜੋਗੇ, ਗੁਰਬਾਣੀ ਨੇ ਭਰਪੂਰ ਗਿਆਨ ਦਿੱਤਾ ਕਿਤੇ ਇਸ ਸਰੀਰ ਨੂੰ ਖੇਤ ਨਾਲ ਤੁਲਨਾ ਦਿੱਤੀ ਹੈ। ਹੁਣ ਜ਼ਿਮੀਦਾਰ ਕੋਲ ਖੇਤ ਹੈ, ਜੇ ਉਹਦੇ ਵਿੱਚ ਕੁਝ ਬੀਜਦਾ ਹੀ ਨਹੀਂ ਹੈ, ਉੱਥੇ ਆਵਾਗੋਣ ਬੂਟੀਆਂ ਉੱਗ ਜਾਂਦੀਆਂ ਨੇ, ਉਹਦੇ ਵਿੱਚ ਕਿਸੇ ਦਾ ਕੀ ਕਸੂਰ ਹੈ? ਜੇ ਉਹਦੇ ਚ ਗਲਤ ਚੀਜ਼ਾਂ ਬੀਜੇਗਾ ਉਹਦੇ ਚ ਕੀ ਕਿਸੇ ਦਾ ਕਸੂਰ ਹੈ? ਕੁਝ ਜ਼ਿਮੀਦਾਰ ਮਿਹਨਤ ਕਰਦੇ ਨੇ, ਉੱਥੇ ਆਪਾਂ ਦੇਖਦੇ ਹਾਂ ਅੰਨ ਪੈਦਾ ਕਰਦੇ ਨੇ, ਦੁਨੀਆਂ ਖਾਂਦੀ ਹੈ, ਉਹ ਖੇਤ ਜਿਹੜੇ ਸਫਲ ਹੋ ਜਾਂਦੇ ਨੇ। ਇਹ ਸਰੀਰ ਵੀ ਇੱਕ ਖੇਤ ਹੈ, ਇਹਦੇ ਵਿੱਚ ਜੋ ਅਸੀਂ ਬੀਜਾਂਗੇ ਉਹ ਵੀ ਕੁਝ ਸਾਨੂੰ ਮਿਲੇਗਾ। ਕਿਤੇ ਸਤਿਗੁਰੂ ਜੀ ਨੇ ਸਰੀਰ ਨੂੰ ਦੁਕਾਨ ਦੇ ਨਾਲ ਤੁਲਨਾ ਦਿੱਤੀ ਹੈ। ਹੁਣ ਦੁਕਾਨ ਤੇ ਕੋਈ ਸੌਦਾ ਹੀ ਨਹੀਂ ਰੱਖਦਾ ਤੇ ਉੱਥੋਂ ਨੂੰ ਕੀ ਮਿਲਣਾ? ਕੋਈ ਮਾੜੀਆਂ ਚੀਜ਼ਾਂ ਰੱਖੇਗਾ ਤੇ ਉੱਥੋਂ ਨੂੰ ਕੀ ਮਿਲਣਾ? ਜੇ ਦੁਕਾਨ ਦੇ ਉੱਪਰ ਆਪਾਂ ਗਿਆਨਵਾਨ ਹੋ ਕੇ ਚੰਗਾ ਸੁਚੱਜਾ ਸੌਦਾ ਰੱਖਾਂਗੇ, ਦੁਕਾਨ ਦੇ ਵਿੱਚੋਂ ਲਾਹਾ ਮਿਲ ਜਾਏਗਾ। ਦੁਕਾਨ ਜਿਹੜੀ ਉਹ ਤੇ ਦੁਕਾਨ ਹੀ ਹੈ, ਲੇਕਿਨ ਉਹਦੇ ਵਿੱਚੋਂ ਲਾਹਾ ਪ੍ਰਾਪਤ ਕਰਨ ਲਈ ਸਾਨੂੰ ਦੁਕਾਨ ਮਿਲੀ ਹੈ। ਖੇਤ ਤਾਂ ਮਿੱਟੀ ਹੀ ਹੈ, ਪਰ ਖੇਤ ਦੇ ਵਿੱਚੋਂ ਅਸੀਂ ਲਾਹਾ ਪ੍ਰਾਪਤ ਕਰਨਾ। ਇਹ ਜ਼ਿੰਦਗੀ ਜਿਹੜੀ ਜਾਂ ਸਰੀਰ ਜਿਹੜਾ, ਇਹ ਵੀ ਤੇ ਆਖਰ ਮਿੱਟੀ ਹੈ। ਇਹਦਾ ਹੰਕਾਰ ਕਰਨਾ, ਇਹਦੇ ਨਾਲ ਮੋਹ ਕਰਨਾ, ਸਤਿਗੁਰੂ ਜੀ ਨੇ ਉਹਦੇ ਤੋਂ ਸਾਨੂੰ ਬਚਾਇਆ। ਬਾਬਾ ਨਾਮਦੇਵ ਜੀ ਦੇ ਬਚਨ ਨੇ ਕਿ ਕਾਹੇ ਰੇ ਨਰ ਗਰਵ ਕਰਤ ਹੋ, ਬਿਨਸ ਜਾਏ ਝੂਠੀ ਦੇਹੀ। ਬਾਬਾ ਕਬੀਰ ਸਾਹਿਬ ਜੀ ਦਾ ਬਚਨ, ਕਬੀਰ ਸੋਈ ਮੁਖ ਧਨ ਹੈ, ਜਿਮਨ ਕਈ ਨਿਕਸੇ ਰਾਮ, ਦੇਹੀ ਕਿਸ ਕੀ ਵਾਪਰੀ, ਪਵਿੱਤਰ ਹੋਏ ਵੋ ਗ੍ਰਹਿਣ। ਕਹਿਣਗੇ ਉਹ ਸਰੀਰ ਧਨ ਹੈ, ਉਹ ਮੁੱਖ ਧਨ ਹੈ ਜਿਹੜੇ ਪ੍ਰਮਾਤਮਾ ਦਾ ਸਿਮਰਨ ਕਰਦੇ ਨੇ। ਸਰੀਰ ਦੀ ਗੱਲ ਤਾਂ ਕਿਤੇ ਸਾਰਾ ਨਗਰ ਪਵਿੱਤਰ ਹੋ ਜਾਂਦਾ ਜਿੱਥੇ ਕੋਈ ਨਾਮ ਜਪਣ ਵਾਲਾ ਬੈਠਦਾ ਹੈ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਨੇ ਅੱਜ ਦੇ ਇਸ ਪਵਿੱਤਰ ਮੁਖਵਾਕ ਵਿੱਚ ਚਾਰ ਬੰਦ ਬਖਸ਼ਿਸ਼ ਕੀਤੇ ਨੇ। ਪਹਿਲੇ ਬੰਦ ਅੰਦਰ ਸਾਨੂੰ ਇਹ ਦ੍ਰਿੜ ਕਰਾਇਆ ਕਿ ਸਰੀਰ ਨਾਸ਼ਵੰਤ ਹੈ ਭਾਈ, ਸਰੀਰ ਦਾ ਹੰਕਾਰ ਨਹੀਂ ਕਰਨਾ, ਸਰੀਰ ਦੇ ਮੋਹ ਚ ਪੈ ਕੇ ਆਪਣੀ ਜ਼ਿੰਦਗੀ ਨੂੰ ਆਪਾਂ ਖਰਾਬ ਨਹੀਂ ਕਰਨਾ, ਇਹ ਟਾਈਮ ਜਿਹੜਾ ਆਪਾਂ ਵੇਸਟ ਨਹੀਂ ਕਰਨਾ। ਇਵੇਂ ਕਹਿ ਲਓ ਜਿਵੇਂ ਦੁਕਾਨ ਤੇ ਜਾ ਕੇ ਆਪਾਂ ਮਾੜੇ ਕੰਮਾਂ ਚ ਲੱਗ ਕੇ ਉਹ ਟਾਈਮ ਵੇਸਟ ਨਹੀਂ ਕਰਨਾ, ਉੱਥੇ ਕੁਝ ਲਾਹਾ ਲੈਣਾ। ਇਹ ਜ਼ਿੰਦਗੀ ਲਾਹਾ ਪ੍ਰਾਪਤ ਕਰਨ ਲਈ ਮਿਲੀ ਹੈ। ਗੁਰਬਾਣੀ ਕਹਿੰਦੀ ਕਿ ਲਾਹੇ ਕਾਰਨ ਆਇਆ ਜਗ, ਪ੍ਰਾਣੀ ਤੂੰ ਆਇਆ ਲਾਹਾ ਲੈਣ। ਅਸੀਂ ਇਸ ਜ਼ਿੰਦਗੀ ਚ ਸਰੀਰ ਚ ਕੁਝ ਲਾਹਾ ਖੱਟਣ ਲਈ ਆਏ ਹਾਂ, ਅਸੀਂ ਘਾਟੇ ਵੰਡੀਆਂ ਵਸਤੂਆਂ ਪ੍ਰਾਪਤ ਕਰਨ ਲਈ ਜਾਂ ਦੁੱਖ ਪ੍ਰਾਪਤ ਕਰਨ ਲਈ ਨਹੀਂ ਆਏ। ਇਹ ਸਰੀਰ ਦੁੱਖ ਪ੍ਰਾਪਤ ਕਰਨ ਲਈ ਨਹੀਂ ਮਿਲਿਆ, ਇਹ ਸਰੀਰ ਆਨੰਦ ਮੰਨਣ ਲਈ ਮਿਲਿਆ। ਆਨੰਦ ਕੇਵਲ ਇਸੇ ਜ਼ਿੰਦਗੀ ਚ ਮਿਲ ਸਕਦਾ ਹੈ। ਇਸ ਕਰਕੇ ਸਤਿਗੁਰੂ ਜੀ ਨੇ ਪਹਿਲੇ ਬੰਦ ਦੇ ਅੰਦਰ ਸਰੀਰ ਦੀ ਨਾਸ਼ਵੰਤਤਾ ਦ੍ਰਿੜ ਕਰਾ ਕੇ ਸਾਨੂੰ ਇਹਦੇ ਮੋਹ ਤੋਂ ਹੰਕਾਰ ਤੋਂ ਬਚਣ ਦੀ ਜਿੱਥੇ ਪ੍ਰੇਰਨਾ ਕੀਤੀ ਹੈ। ਦੂਜੇ ਬੰਦ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇ ਜ਼ਿੰਦਗੀ ਅੰਦਰ ਗੁਰੂ ਮਿਲ ਜਾਏ, ਗੁਰੂ ਦੇ ਰਾਹੀਂ ਸਾਨੂੰ ਸਰੀਰ ਦਾ ਗਿਆਨ ਹੁੰਦਾ। ਸਰੀਰ ਦੀ ਸੋਝੀ ਹਰ ਮਨੁੱਖ ਨੂੰ ਨਹੀਂ ਹੈ ਕਿ ਸਰੀਰ ਕਿੰਨਾ ਮਹਾਨ ਹੈ। ਜਦੋਂ ਅਸੀਂ ਗੁਰੂ ਕੋਲ ਆਵਾਂਗੇ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣਗੇ ਇਸ ਕਾਇਆ ਵਿੱਚ ਵਸਤ ਅਪਾਰਾ,
ਹਰਿਮੰਦਰ ਇਹੋ ਸਰੀਰ ਹੈ, ਇਹ ਸਰੀਰ ਹਰਿਮੰਦਰ ਹੈ, ਇਹ ਤੇ ਗਿਆਨ ਸਾਨੂੰ ਗੁਰੂ ਕੋਲ ਮਿਲੇਗਾ। ਹੋਰਨਾਂ ਥਾਵਾਂ ਤੇ ਜਾਣਗੇ ਕਹਿਣਗੇ ਭੁੱਖੇ ਰਹੋ, ਵਰਤ ਰੱਖੋ, ਸਰੀਰ ਤੇ ਸਵਾਹ ਮੰਨ ਲਓ, ਰੱਬ ਮਿਲ ਜਾਏਗਾ। ਜੇ ਸਰੀਰ ਹਰਿਮੰਦਰ ਹੈ ਤੇ ਸਰੀਰ ਇਹ ਹਰਿਮੰਦਰ ਤੇ ਸਵਾਹ ਮੰਨਣਾ ਕੋਈ ਸਿਆਣਪ ਹੈ ਜਾਂ ਹਰਿਮੰਦਰ ਨੂੰ ਬਰਬਾਦ ਕਰਨਾ ਕੋਈ ਸਿਆਣਪ ਹੈ? ਇਸ ਕਰਕੇ ਗਿਆਨ ਨਾ ਹੋਣ ਕਰਕੇ ਮਨੁੱਖ ਦੀ ਜ਼ਿੰਦਗੀ ਅੰਦਰ ਜਿੰਨੇ ਦੁੱਖ ਨੇ ਉਹ ਸਰੀਰ ਕਰਕੇ ਨਹੀਂ ਹੈ, ਉਹ ਕਿਸੇ ਵਸਤੂ ਕਰਕੇ, ਕਿਸੇ ਮਨੁੱਖ ਕਰਕੇ ਨਹੀਂ ਹੈ। ਦੁੱਖਾਂ ਦਾ ਕਾਰਨ ਸਿਰਫ ਅਗਿਆਨਤਾ ਹੈ। ਮਨੁੱਖ ਨੂੰ ਇਸ ਸਰੀਰ ਦੀ ਵੈਲਿਊ ਦਾ, ਇਸ ਸਰੀਰ ਦੀ ਪੋਸੀਬਿਲਿਟੀ ਦਾ ਪਤਾ ਨਹੀਂ ਹੈ ਕਿ ਸਰੀਰ ਕਿੰਨਾ ਮਹਾਨ ਹੈ, ਇਹ ਸਰੀਰ ਕਿੰਨਾ ਉੱਤਮ ਹੈ। ਇੰਨੀ ਮਹਾਨ ਜ਼ਿੰਦਗੀ ਪ੍ਰਾਪਤ ਕਰਕੇ ਬੰਦਾ ਮਿੱਟੀ ਦੀਆਂ ਢੇਰੀਆਂ ਨੂੰ ਮੱਥਾ ਟੇਕੀ ਚਲਿਆ ਜਾਂਦਾ ਹੈ। ਇੰਨੀ ਮਹਾਨ ਜ਼ਿੰਦਗੀ ਪ੍ਰਾਪਤ ਕਰਕੇ ਮਨੁੱਖ ਪੱਥਰਾਂ ਦਾ ਪੁਜਾਰੀ ਬਣ ਕੇ ਰਹਿ ਗਿਆ। ਇੰਨੀ ਮਹਾਨ ਜ਼ਿੰਦਗੀ ਪ੍ਰਾਪਤ ਕਰਕੇ ਬੰਦਾ ਪਸ਼ੂਆਂ ਦਾ ਪੁਜਾਰੀ ਬਣ ਕੇ ਰਹਿ ਗਿਆ। ਅਗਿਆਨਤਾ ਬਸ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਸਫਲ ਹੋਤ ਇਹ ਦੁਰਲਭ ਦੇਹੀ ਨਾ ਜਾ ਕੋ ਸਤਿਗੁਰ ਮਾਇਆ ਕਰੇ ਹੀ। ਜਿਨ੍ਹਾਂ ਮਨੁੱਖਾਂ ਦੇ ਉੱਪਰ ਵਾਹਿਗੁਰੂ ਜੀ ਦੀ, ਗੁਰੂ ਦੀ ਮਿਹਰ ਹੁੰਦੀ, ਉਹਨਾਂ ਦਾ ਸਰੀਰ ਸਫਲ ਹੋ ਜਾਂਦਾ। ਗੁਰੂ ਅਮਰਦਾਸ ਜੀ ਦੇ ਬਚਨ ਅਸੀਂ ਰੋਜ਼ ਪੜ੍ਹਦੇ ਹਾਂ, ਮਨ ਦੇ ਨਾਲ ਸਰੀਰ ਨਾਲ ਗੱਲ ਕਰਿਆ ਕਰੋ ਕਿ ਇਹ ਸਰੀਰ ਆ ਮੇਰਿਆ, ਇਹ ਜਗਮੈ ਕਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗਮੈ ਆਇਆ, ਜਿਨ੍ਹਾਂ ਹਰ ਤੇਰਾ ਰਚਾ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਵ ਲਿਖਿਆ ਪਾਇਆ, ਕਹੇ ਨਾਨਕ ਇਹੋ ਸਰੀਰ ਪ੍ਰਮਾਣ ਹੋਵਾ, ਜਿਨ ਸਰਗੋ ਸਿਉ ਚਿੱਤ ਲਾਇਆ। ਸਰੀਰ ਬੇਅੰਤ ਨੇ ਧਰਤੀ ਤੇ, ਪਰ ਸਾਰੇ ਸਰੀਰ ਪ੍ਰਵਾਨ ਨਹੀਂ ਹੁੰਦੇ। ਬਹੁਤੇ ਸਰੀਰ ਤਾਂ ਅਕਾਲ ਤੇ ਚਲੇ ਜਾਂਦੇ ਨੇ, ਬਿਰਥਾ ਚਲੇ ਜਾਂਦੇ ਨੇ। ਸਰੀਰ ਉਹ ਪ੍ਰਵਾਨ ਹੁੰਦਾ ਜਿਹੜਾ ਗੁਰੂ ਰਾਹੀਂ ਪਰਮਾਤਮਾ ਦੇ ਪਿਆਰ ਜੁੜਦਾ। ਸਤਿਗੁਰੂ ਜੀ ਨੇ ਤੀਸਰੇ ਬੰਦ ਦੇ ਅੰਦਰ ਜਿੱਥੇ ਗੁਰੂ ਕੇ ਗਿਆਨ ਰਾਹੀਂ ਰੱਬ ਦੇ ਪਿਆਰ ਚ ਨਾਮ ਵਿੱਚ ਜੁੜਨ ਦੀ ਵਡਿਆਈ ਦੱਸੀ ਹੈ, ਉੱਥੇ ਆਖਰੀ ਬੰਦ ਦੇ ਅੰਦਰ ਉਹਨਾਂ ਦੀ ਵਡਿਆਈ ਕੀਤੀ ਜਿਹੜੇ ਗੁਰੂ ਰਾਹੀਂ ਪਰਮਾਤਮਾ ਦੇ ਪਿਆਰ ਜੁੜ ਗਏ ਤੇ ਉਹਨਾਂ ਦਾ ਸਰੀਰ ਕੰਚਨ ਵੰਨਾ ਹੋ ਗਿਆ। ਇਹੀ ਸਰੀਰ ਜਿਹੜਾ ਇਹ ਅਕਾਰਥ ਹੈ, ਜੇ ਰੱਬ ਦੇ ਪਿਆਰ ਚ ਨਹੀਂ ਜੁੜੇ, ਜੇ ਉੱਤਮ ਕਰਮ ਨਹੀਂ ਕੀਤੇ। ਇਹ ਸਰੀਰ ਜੇ ਸਾਨੂੰ ਗਿਆਨ ਮਿਲ ਜਾਏ ਫਿਰ ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿੱਧਾ। ਇਹੀ ਸਰੀਰ ਉਦੋਂ ਮਹਾਨ ਬਣ ਜਾਂਦਾ ਹੈ ਜਦੋਂ ਆਪਾਂ ਕਹਿੰਦੇ ਹਾਂ ਕਿ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਸਾਡੇ ਇਸ ਦੇਹੀ ਵਿੱਚ ਪਰਮਾਤਮਾ ਦਾ ਨਾਮ ਹੈ, ਸਾਡੇ ਇਸ ਸਰੀਰ ਅੰਦਰ ਪਰਮਾਤਮਾ ਵਸ ਰਿਹਾ। ਕਿੰਨੇ ਪਿਆਰੇ ਬਚਨ ਨੇ, ਹਰਿਮੰਦਰ ਇਹੋ ਸਰੀਰ ਹੈ। ਸਾਡੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਿਰਜਣਾ ਕੀਤੀ, ਜਿਹਦੇ ਅਸੀਂ ਦਰਸ਼ਨ ਦੀਦਾਰ ਕਰਨ ਲਈ ਉੱਚੇ ਤੌਰ ਤੇ ਦੂਰੋਂ ਆਏ ਹਾਂ। ਹਰਿਮੰਦਰ ਸਾਹਿਬ ਜੀ ਦੇ ਵਿੱਚ ਸਤਿਗੁਰੂ ਜੀ ਨੇ ਸ਼ਬਦ ਦਾ ਪ੍ਰਕਾਸ਼ ਕਰ ਦਿੱਤਾ, ਦੁਨੀਆਂ ਝੁਕਦੀ ਹੈ। ਹਰਿਮੰਦਰ ਦੁਨੀਆਂ ਨੂੰ ਗਿਆਨ ਦਿੰਦਾ, ਚਾਨਣ ਦਿੰਦਾ, ਪਿਆਰ ਵੰਡਦਾ ਹੈ, ਭਾਉ ਭਗਤੀ ਵੀ ਜੋੜਦਾ ਹੈ। ਗੁਰਬਾਣੀ ਕਹਿੰਦੀ ਸਰੀਰ ਵੀ ਹਰਿਮੰਦਰ ਹੈ। ਹੁਣ ਇਹ ਸਰੀਰ ਵਿੱਚ ਤੇ ਸ਼ਬਦ ਦਾ ਪ੍ਰਕਾਸ਼ ਹੋਣਾ ਚਾਹੀਦਾ ਹੈ ਨਾ, ਸਰੀਰ ਵਿੱਚ ਸ਼ਬਦ ਦਾ ਪ੍ਰਕਾਸ਼ ਹੋਣਾ ਚਾਹੀਦਾ ਜੇ ਹਰਿਮੰਦਰ ਹੈ। ਹੁਣ ਅਸੀਂ ਇੱਕ ਕਥਾ ਪੜ੍ਹਦੇ ਹਾਂ ਕਿ ਹਰਿਮੰਦਰ ਸਾਹਿਬ ਜੀ ਦੇ ਵਿੱਚ ਮੱਸਾ ਰੰਗੜਾ ਕੇ ਬੈਠ ਗਿਆ। ਉਹਨੇ ਇੱਥੇ ਆਵਾਗਮਨ ਕੰਮ ਕਰਨੇ ਸ਼ੁਰੂ ਕਰਤੇ, ਨਸ਼ੇ ਕਰਨੇ ਸ਼ੁਰੂ ਕਰਤੇ, ਗਲਤ ਕੰਮ ਕਰਨੇ ਸ਼ੁਰੂ ਕਰਤੇ। ਉਹ ਰੱਬ ਨੂੰ ਪ੍ਰਵਾਨ ਨਹੀਂ ਸੀ, ਗੁਰਸਿੱਖ ਆਏ ਉਹਨਾਂ ਨੇ ਉਹਦਾ ਸਿਰ ਲਾ ਦਿੱਤਾ। ਹੁਣ ਇਹ ਤੇ ਗੱਲ ਅਸੀਂ ਮੰਨਦੇ ਹਾਂ ਕਿ ਹਰਿਮੰਦਰ ਸਾਹਿਬ ਚ ਮੱਸਾ ਰੰਗੜ ਬੈਠਾ ਪ੍ਰਵਾਨ ਨਹੀਂ ਜੇ ਸ਼ਰਾਬਾਂ ਦੇ ਦੌਰ ਚਲਾਉਂਦਾ ਹੈ। ਜੇ ਸਾਡਾ ਸਰੀਰ ਹਰਿਮੰਦਰ ਹੈ, ਅਸੀਂ ਆਪ ਹੀ ਸ਼ਰਾਬਾਂ ਪਾਈ ਜਾਈਏ ਤੇ ਅਸੀਂ ਮੱਸੇ ਰੰਗੜ ਤੋਂ ਘੱਟ ਹੈ? ਕਿ ਸਾਨੂੰ ਇਹ ਪ੍ਰਵਾਨ ਕਰੇਗਾ ਪ੍ਰਮਾਤਮਾ? ਇਸ ਕਰਕੇ ਸਤਿਗੁਰੂ ਜੀ ਨੇ ਸਰੀਰ ਨੂੰ ਨਾਸਵੰਤ ਜ਼ਰੂਰ ਦੱਸਿਆ, ਪਰ ਇਹ ਸਰੀਰ ਕੰਚਨ ਕਾਇਆ ਮੰਨਣਾ ਕਿਵੇਂ ਬਣ ਸਕਦਾ? ਇਹ ਸਰੀਰ ਪੂਜਨੀਕ ਕਿਵੇਂ ਬਣ ਸਕਦਾ? ਸਫਲ ਕਿਵੇਂ ਹੋ ਸਕਦਾ? ਇਹ ਗਿਆਨ ਸਤਿਗੁਰ ਸੱਚੇ ਪਾਤਸ਼ਾਹ ਜੀ ਅਸਾਨੂੰ ਬਖਸ਼ ਰਹੇ ਨੇ। ਆਓ ਆਪਾਂ ਮਿਲ ਕੇ ਗੁਰੂ ਕੇ ਇਸ ਪਾਵਨ ਮੁੱਖ ਵਾਕ ਦੀ ਵਿਚਾਰ ਸਾਂਝੀ ਕਰੀਏ। ਗੁਰੂ ਚਰਨਾਂ ਦਾ ਧਿਆਨ ਧਰਦਿਆਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਾਰੇ ਹੀ ਮੁੱਖ ਤੋਂ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹਲਾ ਤੀਜਾ, ਇਹ ਸਰੀਰ ਜਜਰੀ ਹੈ, ਇਸ ਨੂੰ ਜੜ ਪਹੁੰਚਾਇਆ। ਧੰਨ ਗੁਰੂ ਅਮਰਦਾਸ ਜੀ ਦੇ ਇਹ ਪਾਵਨ ਅਮੋਲ ਬਚਨ ਵਡਹੰਸ ਰਾਗ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 584 ਅਤੇ 85 ਤੇ ਸੁਭਾਏ ਮਾਨ ਨੇ। ਗੁਰਦੇਵ ਕਹਿੰਦੇ ਭਾਈ ਸਰੀਰ ਜਰਜਰੀ ਹੈ, ਜਰਜਰਾ ਹੈ, ਨਾਸਵੰਤ ਹੈ, ਇਹ ਸਦਾ ਕਾਇਮ ਨਹੀਂ ਰਹਿਣਾ। ਜਰਜਰੀ ਚੀਜ਼ ਹੋਈ ਜਿਹੜੀ ਭੁੜਦੀ ਰਹਿੰਦੀ, ਸਹਿਜੇ ਸਹਿਜੇ ਭੁੜਦੇ, ਆਪਾਂ ਕਹਿੰਦੇ ਜਰਜਰ ਹੈ। ਇਹ ਸਰੀਰ ਤਾਂ ਸਹਿਜੇ ਸਹਿਜੇ ਖਤਮ ਹੋ ਜਾਣੇ, ਇਹਦੇ ਤੇ ਬੁਢੇਪਾ ਆਉਣਾ ਹੀ ਆਉਣਾ। ਜਿੰਨਾ ਮਰਜ਼ੀ ਯਤਨ ਕਰ ਲਓ, ਜੇ ਜਰ ਵਾਣਾ ਪਰ ਹਰੈ, ਜਰ ਵੇਸ ਕਰੇਂਦੀ ਆਈ ਹੈ। ਬੰਦਾ ਜਿੰਨਾ ਮਰਜ਼ੀ ਯਤਨ ਕਰੇ ਕਿ ਮੈਂ ਲੋਕਾਂ ਨੂੰ ਬੁੱਢਾ ਨਾ ਹੋਵਾਂ, ਮੈਂ ਬਿਰਧ ਨਾ ਹੋਵਾਂ, ਆਪਾਂ ਦੇਖਦੇ ਕਈ ਵਾਰੀ, ਦੇਖੋ ਬੁੱਢੇ ਹੋਣਾ ਕੋਈ ਮਾੜੀ ਗੱਲ ਨਹੀਂ ਹੈ, ਇਹ ਜਵਾਨੀ ਵੀ ਰੱਬ ਦੀ ਇੱਕ ਅਮੁਲਕ ਦਾਤ ਹੈ ਤੇ ਬਿਰਧ ਅਵਸਥਾ ਉਦੋਂ ਮਹਾਨ ਦਾਤ ਹੈ, ਉਦੋਂ ਬੜੀ ਉੱਤਮ ਦਾਤ ਹੈ। ਔਰ ਇਹ ਬਿਰਧ ਅਵਸਥਾ ਵੀ ਇੱਕ ਵਾਹਿਗੁਰੂ ਜੀ ਵੱਲੋਂ ਦਿੱਤੀ ਹੋਈ ਦਾਤ ਸਮਝ ਕੇ ਜਿਹੜੇ ਪ੍ਰਵਾਨ ਕਰਦੇ ਨੇ, ਰੱਬ ਦੇ ਪਿਆਰ ਜੁੜਦੇ ਨੇ, ਬੁਢੇਪਾ ਤੇ ਉਹਨਾਂ ਦੇ ਅਸਰ ਹੀ ਕਦੇ ਨਹੀਂ ਪਾਉਂਦਾ। ਗੁਰਮੁਖ ਬੁੱਢੇ ਕਦੇ ਨਾਹੀਂ, ਜਿਨ੍ਹਾਂ ਨੂੰ ਤੇ ਸੁਰਤ ਗਿਆਨ, ਸਰੀਰ ਨੇ ਤੇ ਪੁਰਾਣੇ ਹੋਣਾ ਹੀ ਹੈ। ਤੁਸੀਂ ਬਾਹਰੋਂ ਇਹਨੂੰ ਰੰਗ ਰੂੰਗ ਕੇ ਜਾਂ ਹੋਰ ਕਿਸੇ ਤਰੀਕੇ ਨਾਲ ਕਹੋ ਜੀ ਮੇਰੇ ਤੇ ਬੁਢੇਪਾ ਨਹੀਂ, ਜੀ ਮੈਂ ਬੁੱਢਾ ਨਹੀਂ ਹੋਇਆ, ਇਹ ਗੱਲ ਨਹੀਂ ਚੱਲਣੀ। ਇਸ ਨੂੰ ਜੜ ਪਹੁੰਚੇ ਆਏ, ਬੁਢੇਪੇ ਨੇ ਆਉਣਾ, ਜੇ ਬਚਪਨ ਹੈ ਜਵਾਨੀ ਆਉਣੀ ਆਉਣੀ ਹੈ, ਜੇ ਜਵਾਨੀ ਹੈ ਤੇ ਇਹਦੇ ਤੇ ਬਿਰਧ ਅਵਸਥਾ ਵੀ ਆਉਣੀ ਹੈ, ਇਹਨੂੰ ਕੋਈ ਰੋਕ ਨਹੀਂ ਸਕਦਾ। ਇਹ ਕੁਦਰਤ ਦਾ ਇੱਕ ਨਿਯਮ ਹੈ, ਅਟਲ ਹੈ, ਇਹ ਅੱਜ ਤੱਕ ਬਦਲਿਆ ਨਹੀਂ ਜਾ ਸਕਦਾ। ਹਾਂ, ਸਰੀਰ ਸਾਨੂੰ ਮਿਲਿਆ, ਜੇ ਸਰੀਰ ਚ ਅਸੀਂ ਪ੍ਰਮਾਤਮਾ ਦੇ ਪਿਆਰ ਵਿੱਚ ਜੁੜ ਜਾਈਏ ਤੇ ਫਿਰ ਕੀ ਹੁੰਦਾ ਹੈ, ਗੁਰਮੁਖ ਬੁੱਢੇ ਕਦੇ ਨਾਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ। ਪਰ ਕੁਝ ਲੋਕ ਵੀ ਨੇ ਜਿਹੜੇ ਮਨਮੁਖ ਬਾਲਕ ਬਿਰਧ ਸਮਾਨ ਹੈ, ਜਿਹੜੇ ਜਵਾਨੀ ਜੀ ਬੁੜਿਆਂ ਵਾਂਗੂ ਫਿਰਦੇ ਨੇ। ਬੁਢਾਪੇ ਦਾ ਸੰਬੰਧ ਸਰੀਰ ਦੀ ਉਮਰ ਨਾਲ ਨਹੀਂ ਹੈ, ਮਨੁੱਖ ਦੀ ਮਨੋ ਅਵਸਥਾ ਦੇ ਨਾਲ ਹੈ। ਇਸ ਕਰਕੇ ਸਾਧਗੁਰੂ ਜੀ ਕਹਿੰਦੇ ਭਾਈ, ਜਿੱਥੋਂ ਤੱਕ ਸਰੀਰ ਦੀ ਗੱਲ ਹੈ, ਇਹਦਾ ਹੰਕਾਰ ਨਾ ਕਰੋ, ਇਹਦੇ ਮੋਹ ਚ ਨਾ ਪਾਓ, ਇਹ ਤੇ ਜਰਜਰਾ ਹੈ। ਕਬੀਰ, ਇਹੋ ਤਨ ਜਾਹੇਗਾ ਸਕੋ ਤਾਂ ਲਿਹੋ ਬਿਹੋਰ, ਇਹ ਤੇ ਸਰੀਰ ਜਾਣਾ ਹੀ ਹੈ, ਜੇ ਬਚਾ ਸਕਦੇ ਬਚਾ ਲਓ। ਸਤਿਗੁਰੂ ਜੀ ਨੇ ਬਚਨ ਕੇ ਨੇ ਕਬੀਰ, ਗਰਭ ਨਾ ਕੀਜੀਏ ਦੇਹੀ ਦੇਖ ਸੁਰੰਗ, ਆਜ ਕਾਲ ਤਾਂ ਜਾਓਗੇ ਜੋ ਕਾਚਰੀ ਭਯੰਗ। ਸਰੀਰ ਦਾ ਹੰਕਾਰ ਨਹੀਂ ਕਰਨਾ ਚਾਹੀਦਾ, ਸਰੀਰ ਦਾ ਮੋਹ ਨਹੀਂ ਕਰਨਾ ਚਾਹੀਦਾ। ਸਰੀਰ ਨੂੰ ਤੇ ਅੱਜ ਕੱਲ੍ਹ ਅਸੀਂ ਛੱਡ ਦੇਣਾ, ਜਿਵੇਂ ਸੱਪ ਆਪਣੀ ਕੁੰਜ ਉਤਾਰ ਜਾਂਦਾ, ਅਸੀਂ ਵੀ ਸਰੀਰ ਛੱਡ ਦੇਣਾ, ਇਹਦੇ ਤੇ ਬੁਢੇਪਾ ਆਉਣਾ ਹੀ ਆਉਣਾ ਹੈ। ਸਤਿਗੁਰੂ ਗੁਰੂ ਅਮਰਦਾਸ ਜੀ ਕਹਿ ਰਹੇ ਹਨ,
ਗੁਰ ਰਾਖੇ ਹੋਰ ਮਰ ਜੰਮੈ ਆਵਾ ਜਾਏ।
ਪਰ ਜਿਨ੍ਹਾਂ ਨੂੰ ਗੁਰੂ ਨੇ ਰੱਖ ਲਿਆ, ਭਾਵ ਜਿਹੜੇ ਗੁਰੂ ਦੀ ਚਰਨ ਸਰਨ ਚ ਆ ਗਏ, ਗੁਰੂ ਨੇ ਉਪਦੇਸ਼ ਦਿੱਤਾ, ਉਹ ਔਗਣਾਂ ਤੋਂ ਬਚ ਗਏ, ਉਹ ਮੋਹ ਤੋਂ ਬਚ ਗਏ, ਹੰਕਾਰ ਤੋਂ ਬਚ ਗਏ। ਉਹਨਾਂ ਨੇ ਸਰੀਰ ਦਾ ਹੰਕਾਰ ਨਹੀਂ ਕੀਤਾ ਜਾਂ ਸਰੀਰ ਦੇ ਮੋਹ ਵਿੱਚ ਖਚਤ ਨਹੀਂ ਹੋਏ, ਸਗੋਂ ਉਹ ਗੁਰੂ ਕੇ ਉਪਦੇਸ਼ ਰਾਹੀਂ ਇਹ ਮੋਹ ਮਾਇਆ ਤੋਂ, ਵਿਕਾਰਾਂ ਤੋਂ ਮੁਕਤ ਹੋ ਗਏ, ਉਹ ਹੰਕਾਰ ਤੋਂ ਮੁਕਤ ਹੋ ਗਏ। ਹੋਰ ਮਰ ਜੰਮੇ ਆਵੇ ਜਾਏ ਤੇ ਗੁਰੂ ਦੀ ਸ਼ਰਨ ਤੋਂ ਬਿਨਾਂ ਹੋਰ ਬੇਅੰਤ ਲੁਖਾਈ ਜਿਹੜੀ ਹੈ ਨਾ, ਉਹ ਜਮ ਦੀ ਮਰਦੀ ਰਹਿੰਦੀ ਹੈ। ਦੇਖੋ, ਸਰੀਰ ਜਦੋਂ ਬਿਲਸਣਾ, ਉਦੋਂ ਬਾਅਦ ਕੀ ਹੋਣਾ ਤੇ ਵਾਹਿਗੁਰੂ ਜੀ ਜਾਣਦੇ ਨੇ, ਉਦੋਂ ਬਾਅਦ ਦਾ ਗਿਆਨ ਸਾਨੂੰ ਨਹੀਂ ਆਏ, ਪ੍ਰਮਾਤਮਾ ਜਾਣਦਾ। ਨਾਨਕ ਇਹ ਬੰਦਾ ਜਾਪੀ ਕਿੱਥੇ ਜਾਏ ਸਮਾਏ, ਸਰੀਰ ਛੱਡਣ ਤੋਂ ਬਾਅਦ ਪ੍ਰਾਣੀ ਕਿੱਥੇ ਚੱਲਿਆ ਜਾਂਦਾ ਹੈ? ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਇਹ ਪਤਾ ਨਹੀਂ ਹੈ ਕਿੱਥੇ ਚੱਲਿਆ ਜਾਂਦਾ ਪ੍ਰਾਣੀ। ਲੇਕਿਨ ਉਹ ਜੰਮਣ ਮਰਨ ਤੇ ਇਸ ਜ਼ਿੰਦਗੀ ਚ ਵੀ ਸਾਨੂੰ ਬਣਿਆ ਹੋਇਆ। ਦੇਖੋ ਨਾ, ਕਦੀ ਸੱਤ ਸੁਰਤ ਸਾਡੀ ਹੰਕਾਰ ਚ, ਕਦੀ ਲੋਹ ਵਿਚ, ਜਦੋਂ ਲੋਹ ਵਿਚ ਉਦੋਂ ਅਸੀਂ ਕੁੱਤੇ ਵਰਗੇ ਹਾਂ। ਅਸੀਂ ਆਮ ਮਨੁੱਖਾਂ ਦੇ ਪ੍ਰਥਾਏ ਕਿ ਬੰਦਾ, ਇਹ ਤੇ ਕੁੱਤੇ ਵਰਗਾ, ਇਹ ਤੇ ਕਾਂ ਵਾਂਗੂ ਹੈ, ਇਹ ਤੇ ਸੱਪ ਵਾਂਗੂ ਜੱਫਾ ਮਾਰ ਕੇ ਬੈਠਾ ਹੈ, ਇਹ ਸੂਰ ਵਾਂਗੂ ਹੈ, ਅਨੇਕ ਤਰ੍ਹਾਂ ਦੇ ਆਪਾਂ ਨਾਮ ਰੱਖੇ ਨੇ। ਦਰਅਸਲ ਸਰੀਰ ਦੇ ਵਿੱਚ ਵੀ ਬੰਦਾ ਜੰਮਦਾ ਮਰਦਾ ਰਹਿੰਦਾ, ਬਾਅਦ ਚ ਜਿਹੜਾ ਮਰਨਾ ਉਹ ਤੇ ਵੱਖਰੀ ਗੱਲ ਹੈ, ਸਰੀਰ ਵਿੱਚ ਵੀ ਆਵਾਗੁਣ ਬਣਿਆ ਰਹਿੰਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਗੁਰੂ ਨੇ ਬਚਾ ਲਿਆ, ਉਹ ਤੇ ਮੁਕਤ ਹੋ ਗਏ। ਇਸ ਸਰੀਰ ਵਿੱਚ ਮੁਕਤੀ ਦਾ ਸੰਬੰਧ ਸਰੀਰ ਛੱਡਣ ਤੋਂ ਬਾਅਦ ਨਹੀਂ ਹੈ, ਮੁਕਤ ਤੇ ਆਪਾਂ ਇਸੇ ਜ਼ਿੰਦਗੀ ਚੋਂ ਨਾ ਸੀ, ਮੋਹ ਤੋਂ, ਵਿਕਾਰਾਂ ਤੋਂ, ਹੰਕਾਰ ਤੋਂ, ਬੰਧਨਾਂ ਤੋਂ, ਚਿੰਤਾਵਾਂ ਤੋਂ, ਬੁਰਾਈਆਂ ਤੋਂ। ਇਸ ਕਰਕੇ ਜਿਨ੍ਹਾਂ ਤੇ ਗੁਰੂ ਦੀ ਮਿਹਰ ਹੋ ਗਈ, ਉਹ ਜੀਵਨ ਮੁਕ ਜਿਸ ਹਿਰਦੈ ਭਗਵੰਤ। ਪਰ ਹੋਰ ਮਰ ਜੰਮੇ ਆਵੇ ਜਾਏ, ਹੋਰ ਬੇਅੰਤ ਪ੍ਰਾਣੀ ਨੇ ਤੇ ਜੰਮਦੇ ਮਰਦੇ ਰਹਿੰਦੇ, ਆਉਂਦੇ ਜਾਂਦੇ ਰਹਿੰਦੇ ਹਨ।
ਹੋਰ ਮਰ ਜੰਮੇ ਆਵਹੇ ਜਾਵਹੇ ਅੰਤ ਗਏ ਪਛਤਾਵਹੇ।
ਸਤਿਗੁਰੂ ਜੀ ਕਹਿੰਦੇ ਹੋਰ ਜੰਮਦੇ ਮਰਦੇ ਰਹਿੰਦੇ ਨੇ ਜ਼ਿੰਦਗੀ ਚ ਵੀ, ਤੇ ਅੰਤ ਅਖੀਰ ਵੇਲੇ ਝੂਰਦੇ ਜਾਂਦੇ ਨੇ। ਝੂਰਦੇ ਕਿਉਂ ਜਾਂਦੇ ਨੇ? ਦੇਖੋ, ਮੌਤ ਤੇ ਹਰ ਕਿਸੇ ਤੇ, ਸਰੀਰ ਤਾਂ ਹਰ ਕਿਸੇ ਦਾ ਬਿਨਸਣਾ ਹੀ ਬਿਨਸਣਾ, ਭਾਵੇਂ ਕੋਈ ਚੰਗਾ ਹੈ, ਭਾਵੇਂ ਕੋਈ ਮਾੜਾ ਹੈ। ਗੁਰੂ, ਪੀਰ, ਪੈਗੰਬਰ, ਮਹਾਂਪੁਰਖ ਹੋਏ ਸਰੀਰਕ ਤੌਰ ਤੇ, ਉਹ ਵੀ ਇਸ ਧਰਤੀ ਤੇ ਨਹੀਂ ਰਹੇ। ਸਰੀਰ ਛੱਡਣਾ ਕੋਈ ਦੁੱਖ ਨਹੀਂ ਹੈ, ਦੁੱਖ ਤਾਂ ਇਹ ਹੁੰਦਾ ਕਿ ਏਡੀ ਵੱਡੀ ਜ਼ਿੰਦਗੀ ਚ ਜੋ ਕੁਝ ਅਸੀਂ ਕੀਤਾ ਉਹ ਸਾਡੇ ਨਾਲ ਹੀ ਨਹੀਂ ਗਿਆ, ਇੰਨਾ ਪੈਸਾ ਇਕੱਠਾ ਕੀਤਾ ਸਾਡੇ ਨਾਲ ਨਹੀਂ ਗਿਆ, ਕੰਮ ਨਹੀਂ ਹੁੰਦਾ, ਪਰਿਵਾਰ ਸਾਡੀ ਸਾਥ ਨਹੀਂ ਦਿੰਦਾ, ਏਡਾ ਵੱਡਾ ਘਰ ਖਾਲੀ ਕਰ ਦੇਵਾਂਗੇ। ਪਛਤਾਵਾ ਇਸ ਗੱਲ ਦਾ ਹੁੰਦਾ ਕਿ ਏਡੀ ਵੱਡੀ ਜ਼ਿੰਦਗੀ ਅਕਾਰ ਤੇ ਚਲੀ ਗਈ ਸਾਡੀ, ਬੰਦਾ ਫਿਰ ਪਛਤਾਉਂਦਾ ਜਾਂਦਾ ਇਸ ਧਰਤੀ ਤੋਂ।
ਬਿਨ ਮਾਵਾ ਸੁਖ ਨਾ ਹੋਈ,
ਕਿਉਂਕਿ ਜੇ ਅਸੀਂ ਕਹੀਏ ਕਿ ਸੁਖੀ ਜਾਈਏ ਜਗਤ ਤੋਂ ਜਾਂ ਜ਼ਿੰਦਗੀ ਅੰਦਰ ਸੁਖ ਮਾਣੀਏ, ਸਤਿਗੁਰੂ ਜੀ ਕਹਿੰਦੇ ਤੇ ਨਾਮ ਤੋਂ ਬਿਨਾਂ ਸੁੱਖ ਨਹੀਂ ਮਿਲਣਾ, ਦੁੱਖਾਂ ਦਾ ਕਾਰਨ ਅਸੀਂ ਨਾਮ ਨਾਲੋਂ ਟੁੱਟ ਗਏ। ਗੁਰੂ ਸਾਹਿਬ ਜੀ ਦਾ ਇੱਕ ਪਵਿੱਤਰ ਬਚਨ ਹੈ कि हर के नाम बिना दुख पावे। वाहेगुरु जी दे नाम नाल टुटन करके बंदा दुखी है, नाम तो बिना इस नूं सुख मिलना ही नहीं है। सतगुरु जी ने वार वार किया बंदिया तू सुख चाहुंदे, जिन्हें असी जतन करदे सुखां लई ही करदे आ, भावे पैसा कमाउंदे आ, भावे विद्या पढ़दे आ, भावे राजनीतिक रुतबियां लई दौड़ भल करदे आ, सुख लई करदे आ, पर सतगुरु जी कहिंदे जाओ सुख को चाहे सदा शरण राम की ले। जे सुख चाहुंदा ते परमात्मा दा आसरा लै, नाम तो बिना सुख नहीं मिलता जिंदगी अंदर। इस करके बंदा पछताउंदा जांदा है, दुखी जांदा है इस धरती तो।
आथा कमावा सो फल पावा मन मुख है पत खोई।
वाहेगुरु जी का एक अटल नियम है, यह भी जे सो लुणा करमा संदड़ा खेत। जो असी इस जिंदगी च बीज बीजांगे उदा ही सानू फल मिलना है। जे माड़े काम किते ते दुखी जावांगे, चंगे काम किते ते असी सुरखरू होके जावांगे। मनमुख जिहड़ा है वह अपनी इज्जत गवा के जांदा है, खुआर होके जांदा है।
जमपुर कोर अंधार महागुबार ना बथा पैर ना पाई।
जमपुर कोर अंधार जमों की पुरी। ऐस जिंदगी तो बाद जो वापरना तो वाहेगुरु जी जानते ने, पर थां थां ते जमां दी गल है। हुण सब तो वड्डे जम तां साडे दुआले जिहड़े विकार जमे हुए ने, पकड़े सानू चिंबरे हुए ने। गुरु रामदास जी का कपूतर बचन पढ़ते हैं, साकत हर साधन जानिया तिन अंतर होमे कंडा है। ज्यो ज्यो चले चुभे दुख पावे जमकाल सह सिर गंडा है। साकत बंदा जेड़े वाहेगुरु जी दे नाम रस नू नहीं जानदा, उहदे अंदर हंकार दा कंडा है। वह ज्यो ज्यो जिंदगी चलदा ना वह कंडा उहनू चुभदा है, ते वह कंडे दा चुभना ही जमां दा डंडा उहदे सिर ते खड़करिया। यह जिहड़ी चिंता है यह जमां दा डंडा है, यह जिहड़े साडे अंदर दुख ने विकार ने यह जमां दा डंडा यह भी है साडे उपर। इस करके जदों यह साडे अंदर कोई इहो जिहा चिंता आ जाए, जदों साडे उपर काम क्रोध लोभ भारू हो जाण, जदों इन्हां दे नाल असीं पीड़त हुंदे आ, उहदे विच कोई भैण भरा साडी मदद नहीं कर सकदा, उत्थे कोई इहदे तों सानूं बचा नहीं सकदा। इहदे तों ते असीं तां बचांगे जे आप शुभ कर्म करांगे, जे असीं परमात्मा दे प्यार विच जुड़ांगे। इस करके सतगुरु जी कहिंदे जमां दी पुरी च जदों असीं वसदे आ ना, उत्थे हनेरा ही है, उत्थे घोर हनेरा है। उत्थे कोई भैण, उत्थे कोई भरा, उत्थे कोई धन, उत्थे कोई दौलत, उत्थे कोई रुतबा कम नहीं आउणा। जदों असीं कीते हुए कर्मां दा दुख भोगदे आ ना, साडे ते जदों चिंता व्यापदी है, पीड़ा व्यापदी है, कोई साडी मदद नहीं कर सकदा। पैसा उत्थे कम नहीं आ सकता। पैसा ते सानू वधिया कपड़े दे सकता है, खाण पीण दे पदार्थ दे सकता है, घर दे सकता है। जे तुसी कहो कि पैसा चिंता तो बचा लेगा, तो फिर ते पैसे वाले नूं चिंता ही नहीं होनी चाहिए। हुण जरूरी नहीं है कि गरीबां नूं चिंता है, अमीर लोगों दीआं ते चिंता बहुत सारिया ने। जरूरी नहीं कि आम बंदे नूं चिंता, वड्डे वड्डे रुतबियां ते बैठे लोगों नूं चिंतावां बहुत ने। जरूरी नहीं कि अनपढ़ नूं चिंता है, पढ़िया लिखिया कि चिंता तो मुक्त ने। वह चिंता तो कोई भैण भरा नहीं सानू बचा सकता। वह जिहड़ी साडे अंदर पीड़ा है साडे कीते हुए कम्मां दी, जो कम असीं कीते ने उन्हां तों जो सानू पीड़ा मिल रही है ना, उस डर तो उस पीड़ा तो सानू किसी भैण ने, किसी भरा ने, किसी रिश्तेदार ने, किसी धन दौलत ने नहीं बचाउणा। इस करके सतगुरु जी कहिंदे उत्थे ते नाम ही साडा मददगार बन सकदा है। जह मात पिता सुत मीत न पाई, मन उहा नाम तेरा है संग सहाई।
इहो शरीर जजरीला इस मोजर पहुंचायाई।
सतगुरु जी फिर यह गल चेते कराउंदे पाई, यह शरीर जजर है, यह तो नाश हो जाने, इहदे ते बुढ़ेपा आना ही, अखीरला समा आना ही है। इस करके इस शरीर विच रह के तुसी जो करोगे उही तुहानू मिलना। इस शरीर विच आ के जो बीजोगे उही तुहानू खटना पैना। शरीर दे मोह च ना पाओ, हंकार च ना पाओ, सगो इस शरीर विच रहिंदिया होया जिंदगी दा लाहा खट लो। गुरबाणी यह गल कहती है, साधो गोविंद के गुण गावो, मानस जन्म अमोलक पाया बिरथा काहे गवावो। जिंदगी इन्नी अमोलक है, इन्हें बिरथा क्यों गवाउंदे हो भाई, इहदे ते तो बुढ़ेपा आना ही है, आखरी समा आना ही है।
गाया कंचन दाथिया जा सतगुर लय मिलाए।
इथे सतगुरु जी ने शरीर नूं जरजरा के है, यह नासवंत के है। उथे सतगुरु जी कहिंदे यह शरीर कंचन वन्ना भी तो हो सकता है। असीं पढ़दे हां कि कंचन काया कोट गढ़ विच हर हर सिद्धा गुरमुख ढूंढ ढूंढिया हर सज्जन लद्दा। कंचन काया कोट गढ़ विच हर हर सिद्धा, यह शरीर कंचन वन्ना भी हो सकता है। ਇਹ ਸਰੀਰ ਪਵਿੱਤਰ ਵੀ ਹੋ ਸਕਦਾ ਹੈ। ਗੁਰੂ ਅੰਗਦ ਸਾਹਿਬ ਜੀ ਦਾ ਇੱਕ ਪਵਿੱਤਰ ਸਲੋਕ ਹੈ ਕਿ ਅੱਠੀ ਪੈਰੀ ਅੱਠ ਖੰਡ ਨਵਾਂ ਖੰਡ ਸਰੀਰ ਇਸ ਇਸ ਮੌਨ ਦੇ ਨਾਮ ਨਿਧ ਭਲ ਹੈ ਗੁਣੀ ਦੀ ਹੀਰ। ਫਿਰ ਚੌਥੇ ਪੈਰ ਸੁਲਹ ਕਿ ਸੁਰਤੀਆਂ ਵਜੇ ਚਾਹੋ, ਇਹ ਸਰੀਰ ਦੇ ਧਰਤੀ ਨੂੰ ਅੱਠ ਖੰਡ ਮੰਨ ਲਈਏ ਤੇ ਨੌਵਾਂ ਖੰਡ ਸਾਡਾ ਸਰੀਰ ਹੈ। ਬੰਦਾ ਅੱਠਾਂ ਖੰਡਾਂ ਚ ਭਰਮਦਾ ਫਿਰਦਾ, ਨੌਵੇਂ ਖੰਡ ਦੀ ਭਾਲ ਹੀ ਨਹੀਂ ਕਰਦਾ, ਇਹਦੀ ਖੋਜ ਹੀ ਨਹੀਂ ਕਰਦਾ। ਗੁਰਬਾਣੀ ਕਹਿੰਦੀ ਸਰੀਰ ਪਤਾ ਕਿੰਨਾ ਮਾਨ ਹੈ, ਜੋ ਬ੍ਰਹਿਮੰਡੇ ਸੋਈ ਪੁੰਡੇ, ਜੋ ਕੁਝ ਬ੍ਰਹਿਮੰਡ ਵਿੱਚ ਹੈ ਉਹ ਸਾਡੇ ਸਰੀਰ ਵਿੱਚ ਹੈ। ਇਹ ਸਰੀਰ ਵਿੱਚ ਰੋਜ਼ ਅਸੀਂ ਬਚਨ ਪੜ੍ਹਦੇ, ਮਤ ਵਿੱਚ ਰਤਨ ਜਵਾਹਰ ਮਾਨਕ, ਸਾਡੇ ਅੰਦਰ ਹੀਰੇ ਰਤਨ ਜਵਾਹਰ ਮਾਨਕ ਪਰੇ ਪਏ ਨੇ। ਉੱਥੇ ਸਤਿਗੁਰੂ ਜੀ ਕਹਿੰਦੇ ਕਿ ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠਦੇ ਫਿਰ ਕੰਚਨ ਕਾਇਆ ਕਸੀ ਹੈ, ਮੰਨੀ ਚੜੇ ਚੜਾਓ, ਸਾਡਾ ਇਹ ਸਰੀਰ ਕੰਚਨ ਮੰਨਾ ਹੋ ਜਾਂਦਾ ਹੈ, ਇਹ ਸਰੀਰ ਪਵਿੱਤਰ ਬਣ ਜਾਂਦਾ, ਮਹਾਨ ਬਣ ਜਾਂਦਾ। ਦੇਖੋ ਸਰੀਰ ਸਾਰੇ ਪੰਜਾਂ ਤੱਤਾਂ ਦੇ ਨੇ, ਅੱਖਾਂ ਸਾਰਿਆਂ ਨੂੰ ਇੱਕੋ ਜਿਹੀਆਂ ਰੱਬ ਨੇ ਦਿੱਤੀਆਂ ਨੇ, ਪੈਰ ਹੱਥ ਇੱਕੋ ਜਿਹੇ ਦਿੱਤੇ ਨੇ, ਪਰ ਕੁਝ ਉਹ ਸਰੀਰ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਪੂਜਦੇ ਹਾਂ, ਜਿਨ੍ਹਾਂ ਨੂੰ ਅਸੀਂ ਸਨਮਾਨਦੇ ਹਾਂ, ਉਹ ਵੀ ਤਾਂ ਸਰੀਰ ਮਿੱਟੀ ਦੇ ਨੇ, ਉਹ ਵੀ ਤਾਂ ਆਖਰ ਸਾਡੇ ਵਰਗੇ ਨੇ, ਪਰ ਕੁਝ ਉਹ ਹੁੰਦੇ ਜਿਨ੍ਹਾਂ ਨੂੰ ਅਸੀਂ ਤਰਕਾਰਦੇ ਹਾਂ, ਮਾਨਤਾ ਪਾਉਂਦੇ ਹਾਂ। ਕਾਰਨ ਕੀ ਹੈ ਕਿ ਜਿਨ੍ਹਾਂ ਨੇ ਗੁਰੂ ਕੇ ਗਿਆਨ ਰਾਹੀਂ ਆਪਣੀ ਜ਼ਿੰਦਗੀ ਚ ਪ੍ਰਮਾਤਮਾ ਦੇ ਪਿਆਰ ਜੁੜ ਕੇ ਉੱਤਮ ਕਰਮ ਕੀਤੇ ਉਹ ਕੰਚਨ ਮੰਨੇ ਹੋ ਜਾਂਦੇ, ਅਮੋਲਕ ਹੋ ਜਾਂਦੇ ਨੇ। ਜਿਵੇਂ ਸੋਨਾ ਕੀਮਤੀ ਹੈ ਨਾ, ਤਿਵੇਂ ਉਹ ਕੀਮਤੀ ਹੋ ਜਾਂਦੇ। ਸਤਿਗੁਰੂ ਜੀ ਕਹਿੰਦੇ ਇਹ ਕਾਇਆ ਜਿਹੜੀ ਹੈ ਕੰਚਨ ਹੋ ਸਕਦੀ ਹੈ ਜਾਂ ਸਤਿਗੁਰ ਲਏ ਮਿਲਾਏ, ਜੇ ਜ਼ਿੰਦਗੀ ਅੰਦਰ ਸਾਨੂੰ ਸਾਡੇ ਸਤਿਗੁਰ ਜੀ ਦੇ ਨਾਲ ਮੇਲ ਹੋ ਜਾਏ ਤਾਂ। ਭ੍ਰਮ ਮਾਇਆ ਵਿੱਚ ਉਹ ਕੱਟਿਆ ਸਤੜਾ ਨਾਮ ਸਮਾਏ, ਜਿਹੜੇ ਸਰੀਰ ਦੇ ਪ੍ਰਤੀ ਜੋ ਸਾਡੇ ਅੰਦਰ ਭਰਮ ਹੈ, ਮਾਇਆ ਦੇ ਪ੍ਰਤੀ ਜੋ ਭਰਮ ਹੈ, ਜਦੋਂ ਅਸੀਂ ਸਤਿਗੁਰੂ ਕੋਲ ਆਉਂਦੇ ਹਾਂ, ਸਤਿਗੁਰੂ ਜੀ ਗਿਆਨ ਦੇ ਰਹੇ ਸਾਡੇ ਅੰਦਰ ਉਹ ਭਰਮ ਕੱਟਦੇ ਨੇ, ਮਾਇਆ ਦਾ ਭਰਮ ਕੱਟਦੇ ਨੇ, ਔਰ ਸਾਨੂੰ ਇਸੇ ਸਰੀਰ ਵਿੱਚ ਪਰਮ ਪਿਤਾ ਪਰਮਾਤਮਾ ਦੇ ਪਿਆਰ ਵੀ ਜੋੜ ਦਿੰਦੇ ਹਨ। ਸੱਚਾ ਨਾਮ ਸਮਾਏ ਹਰ ਗੁਣ ਗਾਏ ਮਿਲ ਪ੍ਰੀਤਮ ਸੁਖ ਪਾਏ, ਕੇ ਉਪਦੇਸ਼ ਰਾਹੀਂ ਸਦਾ ਕਾਇਮ ਰਹਿਣ ਵਾਲੇ ਪਰਮ ਪਿਤਾ ਪਰਮਾਤਮਾ ਦੇ ਪਿਆਰ ਚ ਜੁੜਦੇ ਹਾਂ, ਵਾਹਿਗੁਰੂ ਜੀ ਦੇ ਗੁਣ ਅਸੀਂ ਗਾਉਂਦੇ ਹਾਂ, ਫਿਰ ਗੁਣ ਗਾਉਂਦੇ ਹਾਂ ਪਰਮਾਤਮਾ ਨਾਲ ਸਾਂਝ ਬਣ ਜਾਂਦੀ ਹੈ, ਪਰਮਾਤਮਾ ਨਾਲ ਜੁੜ ਕੇ ਜ਼ਿੰਦਗੀ ਸੁੱਖ ਮਿਲ ਜਾਂਦਾ, ਇਹ ਸਰੀਰ ਜਿਹੜਾ ਸਫਲ ਹੋ ਜਾਂਦਾ ਜੇ ਇਸ ਸਰੀਰ ਚ ਅਸੀਂ ਪਰਮਾਤਮਾ ਦੇ ਪਿਆਰ ਵਿੱਚ ਜੁੜ ਜਾਈਏ। ਪਰ ਪਰਮਾਤਮਾ ਦੇ ਪਿਆਰ ਅਸੀਂ ਗੁਰੂ ਕੇ ਉਪਦੇਸ਼ ਰਾਹੀਂ ਜੁੜਦੇ ਹਾਂ। ਸਦਾ ਆਨੰਦ ਰਹਿ ਦਿਨ ਰਾਤੀ ਵਿੱਚ ਹੋ ਮੈਂ ਜਾਏ, ਜੇ ਮਨੁੱਖ ਗੁਰੂ ਕੇ ਉਪਦੇਸ਼ ਰਾਹੀਂ ਪਰਮਾਤਮਾ ਦੇ ਪਿਆਰ ਜੁੜ ਗਏ ਫਿਰ ਦਿਨ ਰਾਤ ਹੀ ਆਨੰਦ ਚ ਰਹਿੰਦਾ, ਕਿਉਂਕਿ ਉਹਦੇ ਅੰਦਰੋਂ ਅਹੰਕਾਰ ਮਿਟ ਜਾਂਦਾ। ਜਿੰਨਾ ਚਿਰ ਅਹੰਕਾਰ ਹੈ ਉਹਨਾਂ ਚਿਰ ਇਸ ਸਰੀਰ ਵਿੱਚ ਅਸੀਂ ਦੁਖੀ ਰਵਾਂਗੇ। ਜਦੋਂ ਅੰਦਰੋਂ ਅਹੰਕਾਰ ਮਿਟ ਗਿਆ ਇਹੀ ਸਰੀਰ ਜਿਹੜਾ ਸਾਨੂੰ ਇੰਨਾ ਮਹਾਨ ਨਜ਼ਰ ਆਏਗਾ, ਕਿਉਂਕਿ ਇਹ ਜਿਹੜਾ ਆਤਮਕ ਆਨੰਦ ਹੈ, ਸੁੱਖ ਹੈ, ਪ੍ਰਭੂ ਚ ਲਿਵਲੀਨਤਾ ਦਾ ਆਨੰਦ ਹੈ, ਇਹ ਤੇ ਇਸ ਜ਼ਿੰਦਗੀ ਚ ਮਿਲਣਾ, ਹੋਰ ਕਿਤੇ ਨਹੀਂ ਮਿਲਣਾ। ਇਸੇ ਕਰਕੇ ਸਤਿਗੁਰੂ ਜੀ ਨੇ ਕਿਹਾ ਇਸ ਦੇਹੀ ਕੋ ਸਿਮਰੈ ਦੇਵ, ਇਸ ਸਰੀਰ ਨੂੰ ਤਾਂ ਦੇਵਤੇ ਤਰਸਦੇ ਨੇ। ਦੇਵਤੇ ਕੋ ਮਨੁੱਖ ਨਾਲੋਂ ਮਹਾਨ ਨਹੀਂ ਹੈ, ਐਸ ਸਮੁੱਚੀ ਕਾਇਨਾਤ ਦੇ ਅੰਦਰ ਪਰਮਾਤਮਾ ਤੋਂ ਬਾਅਦ ਅਗਰ ਕੋਈ ਮਹਾਨ ਹੈ ਤੇ ਉਹ ਮਨੁੱਖ ਜ਼ਿੰਦਗੀ ਹੈ, ਮਨੁੱਖ ਦਾ ਮਨ ਹੈ, ਪਰ ਮਨੁੱਖ ਨੂੰ ਗਿਆਨ ਹੀ ਨਹੀਂ ਹੈ। ਮਨੁੱਖ ਨੂੰ ਤੇ ਦੱਸਿਆ ਗਿਆ ਕਿ ਮਿੱਟੀ ਦੀਆਂ ਧੀਰੀਆਂ ਤਗੜੀਆਂ ਇੱਥੋਂ ਹੀ ਤੈਨੂੰ ਸਭ ਕੁਝ ਮਿਲੇਗਾ, ਮਨੁੱਖ ਤਾਂ ਪੱਥਰਾਂ ਦਾ ਪਸ਼ੂਆਂ ਦਾ ਪੁਜਾਰੀ ਬਣ ਕੇ ਰਹਿ ਗਿਆ ਅਗਿਆਨਤਾ ਕਰਕੇ। ਪਰ ਜਦੋਂ ਅਸੀਂ ਗੁਰੂ ਕੋਲ ਆਉਂਦੇ ਹਾਂ, ਸਤਿਗੁਰੂ ਜੀ ਸਾਨੂੰ ਗਿਆਨ ਦਿੰਦੇ ਨੇ, ਫਿਰ ਅੰਦਰੋਂ ਅਹੰਕਾਰ ਮਿਟਦਾ, ਅੰਦਰੋਂ ਮੋਹ ਮਿਟਦਾ, ਫਿਰ ਬੰਦਾ ਦਿਨ ਰਾਤ ਆਨੰਦ ਵਿੱਚ ਵਿਚਰਦਾ ਹੈ, ਪਰਮਾਤਮਾ ਵਿੱਚ ਜੁੜਿਆ ਰਹਿੰਦਾ ਹੈ। ਜਿਨੇ ਪੁਰਖੇ ਹਰ ਨਾਮ ਜਿਤ ਲਾਇਆ ਤਿਨਕਾ ਹੌਲਾ ਗੋ ਪਾਏ, ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਕਿ ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਨਾਮ ਵਿੱਚ ਆਪਣੇ ਚਿੱਤ ਨੂੰ ਜੋੜਿਆ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ। ਦੇਖੋ ਉਹੀ ਸਰੀਰ ਤੋਂ ਸਤਿਗੁਰੂ ਜੀ ਕੁਰਬਾਨ ਵੀ ਜਾ ਰਹੇ ਨੇ, ਉਹਦੀ ਵਡਿਆਈ ਕਰ ਰਹੇ ਹਨ। ਗਾਇਆ ਕੰਚਨ ਤਾਥੀਆ ਜਾ ਸਤਿਗੁਰ ਲਏ ਮਿਲਾਏ, ਸਤਿਗੁਰੂ ਜੀ ਫਿਰ ਕਹਿੰਦੇ ਭਾਈ ਇਹ ਸਰੀਰ ਕੰਚਨ ਹੋ ਸਕਦਾ, ਜਿਵੇਂ ਸਤਿਗੁਰੂ ਜੀ ਨੇ ਹਰਿਮੰਦਰ ਬਣਾਇਆ, ਗੁਰਸਿੱਖਾਂ ਨੇ ਹਰਿਮੰਦਰ ਤੇ ਸੋਨਾ ਲਾ ਦਿੱਤਾ, ਉਹ ਆਪਾਂ ਦੇਖਦੇ ਹਾਂ ਇਹ ਸੋਨੇ ਬੰਨਾ ਹੋ ਗਿਆ, ਸੁਨਹਿਰੀ ਮੰਦਰ ਬਣ ਗਿਆ ਹਰਿਮੰਦਰ ਸਾਹਿਬ ਜਿਹੜਾ ਤੇ ਸੋਨਾ ਲਾ ਦਿੱਤਾ। ਜਦੋਂ ਵਾਹਿਗੁਰੂ ਜੀ ਨੇ ਸਾਡਾ ਇਹ ਸਰੀਰ ਬਣਾਇਆ, ਇਹ ਮੰਦਰ ਹੈ, ਪਰ ਜਦੋਂ ਗੁਰੂ ਕਾ ਸ਼ਬਦ ਸਾਡੇ ਅੰਦਰ ਵੱਸਦਾ, ਜਦੋਂ ਅਸੀਂ ਉੱਤਮ ਕਰਮ ਕਰਦੇ ਹਾਂ, ਇਹ ਵੀ ਕੰਚਨ ਮੰਨਾ ਹੋ ਜਾਂਦਾ ਹੈ, ਇਹ ਕੰਚਨ ਕਾਇਆ ਬਣ ਜਾਂਦੀ ਹੈ। ਸੋ ਸਤਿਗੁਰੂ ਸਾਹਿਬ ਜੀ ਕਹਿੰਦੇ ਕੰਚਨ ਕਾਇਆ ਤਾਂ ਥੀ ਹੈ ਜਾਂ ਸਤਿਗੁਰੂ ਲਏ ਮਿਲਾਏ, ਜਦੋਂ ਗੁਰੂ ਨਾਲ ਸਾਡੀ ਸਾਂਝ ਬਣਦੀ, ਵਾਹਿਗੁਰੂ ਸਤਿਗੁਰੂ ਆਪਣੇ ਨਾਲ ਸਾਨੂੰ ਮਨਾ ਲਏ, ਤਾਂ ਫਿਰ ਸਾਡਾ ਇਹ ਸਰੀਰ ਕੰਚਨ ਵੰਨਾ ਸੋਨੇ ਵਰਗਾ ਬਣ ਜਾਂਦਾ ਹੈ, ਕੀਮਤੀ ਬਣ ਜਾਂਦਾ ਹੈ.
ਸੋ ਸੱਚਾ ਸੱਚ ਸਲਾਹੀ ਆ ਜੇ ਸਤਿਗੁਰ ਦੇ ਪੁਜਾਏ.
ਸਰੀਰ ਵਿੱਚ ਰਹਿੰਦਿਆਂ ਉਸ ਸਦਾ ਕਾਇਮ ਰਹਿਣ ਵਾਲੇ ਵਾਹਿਗੁਰੂ ਜੀ ਦੀ ਸਿਫਤ ਸਲਾਹ ਅਸੀਂ ਤਾਂ ਹੀ ਕਰ ਸਕਦੇ ਹਾਂ ਜੇ ਸਾਨੂੰ ਸਤਿਗੁਰੂ ਜੀ ਸੋਝੀ ਬਖਸ਼ਿਸ਼ ਕਰਨ. ਦੇਖੋ ਜ਼ਿੰਦਗੀ ਮਹਾਨ ਹੈ, ਪਰ ਜ਼ਿੰਦਗੀ ਜੇ ਜੀਵਨ ਦਾ ਢੰਗ ਹੀ ਨਹੀਂ ਹੈ ਤੇ ਫਿਰ ਇਹਦੇ ਚ ਕੀ ਕਸੂਰ ਹੈ? ਇਹ ਧਰਤੀ ਮਹਾਨ ਹੈ, ਜ਼ਿੰਦਗੀ ਮਹਾਨ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਗੱਲ ਕੀ, ਇਹ ਜਗਤ ਮਮਤਾ ਮੂਆ ਜੀਵਨ ਕੀ ਬਿਧ ਨਾਏ. ਤੁਹਾਨੂੰ ਕਿਸੇ ਨੇ ਕਾਰ ਦੇ ਦਿੱਤੀ ਗਿਫਟ ਵਜੋਂ, ਤੁਹਾਨੂੰ ਚਲਾਉਣੀ ਨਹੀਂ ਆਉਂਦੀ, ਨਾ ਚਲਾਉਣ ਕਰਕੇ ਤੁਹਾਡਾ ਐਕਸੀਡੈਂਟ ਹੋ ਗਿਆ. ਤੁਸੀਂ ਕਹੋ ਜੀ ਇਹ ਕਾਰ ਹੀ ਦੁੱਖਾਂ ਦਾ ਕਾਰਨ ਹੈ, ਇਹਨੂੰ ਹੀ ਸਾੜ ਦਿਓ, ਇਹਨੂੰ ਕੱਢ ਦਿਓ. ਸਿਆਣਾ ਬੰਦਾ ਕਹੇਗਾ ਕਮਰਿਆਂ ਚਲਾਉਣੀ ਤੇ ਤੈਨੂੰ ਨਹੀਂ ਆਉਂਦੀ. ਇਹ ਜ਼ਿੰਦਗੀ ਦੇ ਪ੍ਰਤੀ ਲੋਕੀ ਇੰਨੇ ਦੁਖੀ ਨੇ, ਸਰੀਰ ਖਤਮ ਕਰ ਦਿਓ, ਆਤਮਘਾਤ ਕਰ ਲਓ, ਜਾਂ ਕੀ ਕਹਿੰਦੇ ਸੁੱਖ ਮਾਨਣ ਕਹਿੰਦੇ ਧੂਣੀਆਂ ਤਾ ਕੇ ਬੈਠ ਜਾਓ, ਬਰਫ਼ ਚ ਬੈਠ ਜਾਓ, ਭੁੱਖੇ ਰਹੀ ਜਾਓ, ਸਰੀਰ ਨੂੰ ਟਾਰਚਰ ਕਰੀ ਚਲੇ ਜਾਂਦੇ ਨੇ. ਸਰੀਰ ਦਾ ਕੋਈ ਕਸੂਰ ਨਹੀਂ ਹੈ, ਸਾਨੂੰ ਸਰੀਰ ਤਾਂ ਮਿਲ ਗਿਆ, ਪਰ ਸਰੀਰ ਵਿਚ ਰਹਿਣਾ ਕਿਵੇਂ ਹੈ, ਜਗ ਚ ਰਹਿਣਾ ਕਿਵੇਂ, ਇਹ ਜਾਂਚ ਨਹੀਂ ਹੈ. ਅਸੀਂ ਕੋਈ ਵੀ ਕਾਰ ਲੈਂਦੇ ਨਾ, ਅਸੀਂ ਕਹਿੰਦੇ ਪਹਿਲਾਂ ਚਲਾਉਣ ਦੀ ਯਾਦ ਸਿੱਖ ਲਓ. ਫੋਨ ਲੈਂਦੇ ਆਪਾਂ ਕਹਿੰਦੇ ਚਲਾਉਣ ਦੀ ਯਾਦ ਸਿੱਖ ਲਓ. ਉਹ ਕੰਪਿਊਟਰ ਲੈਂਦੇ ਕਹਿੰਦੇ ਪਹਿਲਾਂ ਆਪਾਂ ਚਲਾਉਣਾ ਵੀ ਆਉਣਾ ਚਾਹੀਦਾ. ਕਹਿੰਦੇ ਕੰਪਿਊਟਰ ਸਾਡੇ ਲਈ ਕੀ ਲਾਹੇ ਬੰਦਾ ਹੋ ਸਕਦਾ, ਜੇ ਚਲਾਉਣਾ ਆ ਜਾਏ ਤਾਂ ਆਪਾਂ ਕਿੰਨੇ ਸੁੱਖ ਮੰਨ ਸਕਦੇ ਹਾਂ. ਬਿਲਕੁਲ ਜ਼ਿੰਦਗੀ ਜਿਉਣ ਦੀ ਜਾਂਚ ਵੀ ਤੇ ਆਉਣੀ ਚਾਹੀਦੀ ਹੈ ਨਾ. ਸਤਿਗੁਰੂ ਜੀ ਨੇ ਇੱਕ ਬਚਨ ਕਿਹਾ, ਗੁਰ ਕਿਰਪਾ ਜੇ ਨਰਕੋ ਕਿੰਨੀ ਤੇ ਇਹ ਜੁਗਤ ਪਛਾਣੀ, ਨਾਨਕ ਮੀਨ ਭਇਓ ਗੋਬਿੰਦ ਸਿਓ, ਜਿਉ ਪਾਣੀ ਸੰਗ ਪਾਣੀ. ਜਿਨ੍ਹਾਂ ਨੂੰ ਜਿਉਣ ਦੀ ਜੁਗਤ ਆ ਗਈ, ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਹੋ ਗਈ, ਉੱਥੇ ਜਿਉਂਦੇ ਜੀ ਪਰਮਾਤਮਾ ਚ ਲਿਬਲੀਨ ਨੇ. ਉਹ ਇਹ ਨਹੀਂ ਸੋਚਦੇ ਕਦੋਂ ਮਰੀਏ ਤੇ ਰੱਬ ਚ ਲਿਬਲੀਨ ਹੋਵਾਂਗੇ, ਰੱਬ ਵਿੱਚ ਜਾਵਾਂਗੇ. ਜੇ ਮਰਨ ਤੋਂ ਬਾਅਦ ਹੀ ਰੱਬ ਨਾਲ ਜੁੜੇ ਤੇ ਕੀ ਜੁੜੇ ਆਪਾਂ? ਜਿਉਂਦੇ ਜੀ ਪਰਮਾਤਮਾ ਦੇ ਪਿਆਰ ਚੋਂ ਜੁੜ ਜਾਂਦੇ, ਪਰ ਜਿਨ੍ਹਾਂ ਨੂੰ ਜਿਉਣ ਦੀ ਜਾਂਚ ਹੈ. ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਇਸ ਜ਼ਿੰਦਗੀ ਅੰਦਰ ਵਾਹਿਗੁਰੂ ਜੀ ਦੀ ਸਿਲਸਿਲਾ ਅਸੀਂ ਤਾਂ ਕਰ ਸਕਦੇ ਹਾਂ ਜੇ ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਗੁਰੂ ਕੇ ਸ਼ਬਦ ਦੇ ਰਹਿ ਗਿਆਨ ਦੇਣ, ਸੋਝੀ ਦੇਣ. ਜੇ ਗਿਆਨ ਨਹੀਂ ਹੈ, ਇਹ ਸਰੀਰ ਮਿੱਟੀ ਦੀ ਢੇਰੀ ਹੈ. ਗੁਰਬਾਣੀ ਇਹ ਗੱਲ ਕਹਿੰਦੀ, ਆਵਨ ਆਏ ਸ੍ਰਿਸ਼ਟ ਮੈਂ ਬਿਨ ਬੁੱਝੇ ਪਸ਼ੂ ਢੋਰ. ਅਸੀਂ ਜ਼ਿੰਦਗੀ ਚਾਹੇ ਹਾਂ, ਜੇ ਜ਼ਿੰਦਗੀ ਦਾ ਗਿਆਨ ਨਹੀਂ ਹੈ, ਸਮਝ ਨਹੀਂ, ਤੇ ਅਸੀਂ ਪਸ਼ੂਆਂ ਵਰਗੇ ਹੀ ਹਾਂ. ਪਸ਼ੂ ਵੀ ਖਾਂਦੇ ਪੀਂਦੇ ਚਲੇ ਜਾਂਦੇ ਨੇ, ਅਸੀਂ ਵੀ ਖਾ ਪੀ ਕੇ ਚਲੇ ਗਏ. ਹਾਲਾਂਕਿ ਜਿੰਨਾ ਵਧੀਆ ਪਸ਼ੂ ਖਾਂਦੇ ਉਨਾ ਵਧੀਆ ਨਹੀਂ ਅਸੀਂ ਖਾ ਸਕਦੇ. ਮੈਂ ਹੰਕਾਰ ਹੈ, ਅਸੀਂ ਬਹੁਤ ਵਧੀਆ ਖਾਂਦੇ ਹਾਂ. ਜਿੰਨੇ ਤਾਜ਼ੇ ਮੇਵੇ ਪੰਛੀ ਖਾਂਦੇ ਤੁਸੀਂ ਖਾਧੇ ਨੇ ਕਦੀ? ਤੁਹਾਨੂੰ ਤੇ ਕੈਮੀਕਲ ਲਗਾ ਕੇ ਜ਼ਹਿਰ ਮਲਾ ਕੇ ਸਟੋਰਾਂ ਚ ਲਾ ਕੇ ਫਿਰ ਮਿਲਦੇ ਨੇ. ਇਹੀ ਕਾਰਨ ਹੈ ਜਿੰਨੇ ਦੁੱਖ ਮਨੁੱਖ ਨੂੰ ਨੇ, ਜਿੰਨੇ ਭਿਆਨਕ ਰੋਗ ਮਨੁੱਖ ਨੂੰ ਨੇ, ਉਹ ਪਸ਼ੂਆਂ ਨੂੰ ਤੇ ਨਹੀਂ. ਕਦੇ ਪਸ਼ੂਆਂ ਨੂੰ ਰੋਗ ਦੇਖੇ ਜਿਹੜੇ ਮਨੁੱਖ ਨੂੰ ਲੱਗੇ ਨੇ? ਉਹਦਾ ਕਾਰਨ ਹੈ ਕਿ ਮਨੁੱਖ ਨੂੰ ਖਾਣਾ ਵੀ ਵਧੀਆ ਨਹੀਂ ਮਿਲਦਾ. ਮਨੁੱਖ ਪਸ਼ੂਆਂ ਪੰਛੀਆਂ ਵਰਗਾ ਖਾਂਦਾ ਵੀ ਨਹੀਂ ਹੈ. ਬੰਦੇ ਨੂੰ ਬੜਾ ਹੰਕਾਰ ਜੀ, ਮੈਂ ਬੜੇ ਪੀਜ਼ੇ ਬਰਗਰ ਖਾਣਾ, ਬ੍ਰਾਂਡਡ ਕੰਪਨੀਆਂ ਦੀਆਂ ਚੀਜ਼ਾਂ ਖਾਣਾ, ਬ੍ਰਾਂਡਡ ਕੱਪੜੇ ਪਾਉਣਾ. ਇਹ ਕਰਦਾ ਕੀ ਹੈ? ਕਦੀ ਕਿਸੇ ਪਸ਼ੂ ਨੇ ਖਲੋ ਕੇ ਦੇਖਿਆ ਤੁਹਾਡੇ ਵੱਲ? ਤੁਸੀਂ ਵਧੀਆ ਕੰਪਨੀ ਦੇ ਕੱਪੜੇ ਪਾਏ ਹੋਣ ਕਿ ਬੰਦਾ ਬੜੇ ਵਧੀਆ ਕੀਮਤੇ ਕੱਪੜੇ ਪਾਈ ਜਾਂਦਾ, ਦੇਖਿਆ ਕਦੀ ਕਿਸੇ ਨੇ? ਪਰ ਤੁਸੀਂ ਜਿੰਨੇ ਮਰਜ਼ੀ ਵਧੀਆ ਕੱਪੜੇ ਪਾਏ ਹੋਣ, ਜਿੰਨੇ ਮਰਜ਼ੀ ਵੱਡੇ ਰੁਤਬੇ ਤੇ ਬੈਠੇ ਹੋ, ਰੱਬ ਦਾ ਬਣਾਇਆ ਕਿਤੇ ਪੰਛੀ ਬੈਠਾ ਹੋਏ ਤੇ ਦੇਖਣ ਲਈ ਮਜਬੂਰ ਹੋ ਜਾਂਦੇ ਕਿ ਕਿੰਨਾ ਸੁੰਦਰ ਹੈ, ਵੀ ਕਿੰਨਾ ਪਿਆਰਾ ਹੈ. ਕਦੀ ਕਿਸੇ ਪੰਛੀ ਨੇ ਮਨੁੱਖ ਨੂੰ ਕਿਹਾ ਕਿ ਸੁੰਦਰ ਹੈ? ਹਾਂ, ਉਦੋਂ ਕਿਹਾ ਜਾਏਗਾ ਜਦੋਂ ਮਨੁੱਖ ਕੰਮ ਵਧੀਆ ਕਰੇਗਾ, ਉਦੋਂ ਸਾਰੀ ਕਾਇਨਾਤ ਇਹਦੀ ਸੇਵਾਦਾਰ ਬਣ ਜਾਂਦੀ ਹੈ. ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਜ਼ਿੰਦਗੀ ਮਹਾਨ ਹੈ, ਪਰ ਜੀਵਨ ਕੀ ਬਿਧਨਾ, ਇਹਨੂੰ ਜਿਉਣ ਦੀ ਜਾਂਚ ਨਹੀਂ ਹੈ. ਜਦੋਂ ਅਸੀਂ ਗੁਰੂ ਕੋਲ ਆਉਂਦੇ ਹਾਂ, ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਜਿਉਣ ਦੀ ਜਾਂਚ ਹੀ ਦੱਸਦੇ ਨੇ. ਸਭ ਕੁਝ ਪ੍ਰਮਾਤਮਾ ਨੇ ਦਿੱਤਾ, ਕਿਸੇ ਮਨੁੱਖ ਨੂੰ ਘੱਟ ਨਹੀਂ ਦਿੱਤਾ. ਹਰ ਮਨੁੱਖ ਧਰਤੀ ਦਾ ਰਾਜਾ ਹੈ, ਪਰ ਗਿਆਨ ਨਾ ਹੋਣ ਕਰਕੇ ਨਰਪਤ ਇੱਕ ਸਿੰਘਾਸਨ ਸੋਇਆ ਸੁਪਨੇ ਪਿਆ ਭਿਖਾਰੀ. ਅਸੀਂ ਭਿਖਾਰੀ ਬਣ ਕੇ ਸਿਰਫ ਗਿਆਨ ਨਾ ਹੋਣ ਕਰਕੇ. ਜਦੋਂ ਗਿਆਨ ਹੁੰਦਾ, ਸਤਿਗੁਰੂ ਜੀ ਕਹਿੰਦੇ ਤੇਰੇ ਅੰਦਰ ਪਰਮਾਤਮਾ ਬੈਠਾ, ਤੇਰੇ ਅੰਦਰ ਨੌਨੇ ਨਾਮ ਬੈਠਾ ਹੋਇਆ, ਤੇਰੇ ਅੰਦਰ ਤਾਂ ਸੁੱਖਾਂ ਦਾ ਸਮੁੰਦਰ ਹੈ, ਫਿਰ ਬੰਦੇ ਦੀ ਜ਼ਿੰਦਗੀ ਸਫਲ ਹੋ ਜਾਂਦੀ ਹੈ. ਇਸ ਕਰਕੇ ਜਦੋਂ ਗੁਰੂ ਪਾਸੋਂ ਗਿਆਨ ਮਿਲਦਾ, ਇਸ ਕਰਕੇ ਸਤਿਗੁਰੂ ਜੀ ਨੇ ਕਿਹਾ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ. ਗੁਰੂ ਤੋਂ ਬਿਨਾਂ ਹਨੇਰਾ ਹੀ ਰਹਿਣਾ. ਹਨੇਰਾ ਕੀ ਹੈ? ਸਾਨੂੰ ਕਿਸੇ ਚੀਜ਼ ਦਾ ਪਤਾ ਨਾ ਲੱਗੇ, ਅਸੀਂ ਟਾਈਮ ਵੀ ਵੇਸਟ ਕਰੀਏ, ਪੈਸਾ ਵੀ ਖਰਚ ਕਰੀਏ, ਸਫਲਤਾ ਨਾ ਮਿਲੇ. ਕੋਈ ਸਿਆਣਾ ਬੰਦਾ ਕਹਿੰਦਾ ਨਹੀਂ ਇਹ ਕੰਮ ਏਦਾਂ ਕਰਨਾ, ਅਸੀਂ ਕਹਿੰਦੇ ਇਸ ਤੇ ਹਨੇਰੇ ਜੀ ਟੱਕਰਾਂ ਮਾਰਦੇ ਰਹੇ. ਹਨੇਰਾ ਦਾ ਅਰਥ ਅਗਿਆਨਤਾ. ਜ਼ਿੰਦਗੀ ਦੇ ਪ੍ਰਤੀ ਸੀ ਹਨੇਰੇ ਚ ਅੱਗੇ, ਪੈਸਾ ਕਮਾ ਕੇ ਸੁੱਖ ਮਾਣ ਲਾਂਗੇ, ਵੱਡੇ ਰੁਤਬੇ ਰਹੀ ਸੁੱਖ ਮਾਣ ਲਾਂਗੇ. ਰੁਤਬਿਆਂ ਵਾਲੇ ਵੀ ਵਿਚਾਰੇ ਸੜਕਾਂ ਤੇ ਰੁਲਦੇ ਫਿਰਦੇ ਨੇ, ਪੈਸੇ ਵਾਲੇ ਵੀ ਤੁਰੇ ਫਿਰਦੇ ਨੇ, ਉਹ ਵੀ ਹਸਪਤਾਲਾਂ ਚ ਪਏ ਨੇ. ਸੁੱਖ ਤਾਂ ਭਾਈ ਮਿਲਣਾ ਵਾਹਿਗੁਰੂ ਜੀ ਦੇ ਪਿਆਰ ਜੁੜ ਕੇ, ਪਰ ਇਹ ਗਿਆਨ ਮਿਲਣਾ ਸਤਿਗੁਰੂ ਜੀ ਪਾਸੋਂ. ਜਦੋਂ ਗੁਰੂ ਗਿਆਨ ਦਿੰਦਾ ਹੈ, ਉਦੋਂ ਇਹ ਸਰੀਰ ਜਿਹੜਾ ਸਫਲ ਹੋ ਜਾਂਦਾ ਹੈ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਕੇ.
ਬਿਨ ਸਤਿਗੁਰ ਭਰਮ ਭੁਲਾਣੀਆਂ,
क्या मोह देसन आगा जाए।
सतगुरु के ज्ञान तो बिना यह मनुख भरम भुलेखियां भटकता फिरदा है। जे हुण असीं भरम भुलेखियां च रहे ते रब दे दर ते की मुंह आपां दिखावांगे। बाबा फरीद साहब जी ने कहा सी, जिन्नी कमी नाहे गुण ते कमरे विसार, मत शर्मिंदा थीव ही साईं दा दरबार। किते उत्थे सानू शर्मिंदे ना होना पे कि आपां जिंदगी च की कीता है।
क्या देन मोह जाए अवगुण पछताए दुखो दुख गमाए।
जी कहिंदे अवगुण करके ते दुखी होवांगे, अगे की मुंह लैके जावांगे असीं, फिर तो नित दुख ही दुख सानू जिंदगी च मिलणगे।
नाम रतिया से रंग चलूला फिर का अंक समाए।
वाहिगुरु जी दे नाम च रते हुए ने, जुड़े ने, जिन्हां दा नाम नाल प्यार है। चलूला दर्थ हुंदा गूढ़ा, चलूला दर्थ है अत गूढ़ा। एक फुल भी हुंदा उहदा रंग बड़ा गूढ़ा हुंदा, इस करके जिहड़े नाम जुड़ जांदे उहनां दे अंदर गूढ़ा प्यार परमात्मा दा पैदा हो जांदा है। फिर के अंक, अंक दर्थ हुंदा गोद, वो वाहिगुरु जी की गोद विच समा जांदे, लिवलीन हो जांदे हन।
तिस जीवड आवर ना सूजई किसे आगा कही आ जाए।
परमात्मा वर्गा महान कोई नहीं है। असी होर कि अपनी फरियाद करिए। असी एक बचन सुनिया सी, हर जेठ जुड़न दा लोहड़ी है जिस अगे सब निमन, हर सज्जन गावन लगिया किसे ना देवी बन। जिंदगी अंदर जोड़ना है ते परमात्मा नाल जुड़ो। परमात्मा के सारी दुनिया झुकदी है, परमात्मा वर्गा होर कोई नहीं है। जे एक बारी उहदे नाल जुड़ गए ना, फिर परमात्मा तुहानू होर किसे अगे बन के नहीं तोरेगा। होर कोई तुहाडे ते रोग नहीं पा सकेगा, कोई तुहानू गुलाम नहीं बना सकेगा, जे तुसीं परमात्मा दे प्यार जुड़ गए। इस करके सतगुरु जी कहिंदे परमात्मा वर्गा कोई नजर नहीं आउंदा। भाई असीं किहदे कोल जाके अपने दुख दसीए।
सो सच्चा सच सलाहिया जे सतगुर दे बुझाए।
सतगुरु अमरदास जी कहिंदे जे जिंदगी मिली है, शरीर मिले है, इस शरीर विच गुरु के ज्ञान रही उस सदा कायम रहन वाले वाहिगुरु जी दी सिफत सलाह करया करो, दे गुण गाया करो, ये मनुखा जन्म सफल हो जाए।
जिन्हें सतड़ा सत सलाहिया हाँ तिन लागो पाए।
चौथा पद शुरू होया, पहले पद अंदर क्या सी, शरीर नाश होने पहली इहदा हंकार नहीं करना चाहिदा, इहदे च किसी ने तुहाडे कम नहीं आउणा। फिर सतगुरु सच्चे पातशाह जी ने कहा सी कि यह शरीर कंचन मन्ना बन सकदा है ते नाश होंद, पर यह शरीर कंचन मन्ना बन सकदा जे आपां सतगुरु दे ज्ञान दे राही उत्तम कर्म करिए, गुरु दे राही परमात्मा दे प्यार जुड़िए। फिर सानू सतगुरु जी ने कहा जे जिंदगी मिली है, गुरु के ज्ञान राही सदा परमात्मा दे गुण गाया करो, वाहिगुरु जी की कीर्ति करया करो, क्योंकि जो वाहिगुरु जी दे रंग जुड़दे ने ओ रंग गूढ़ा है। माया का रंग तो चार दिहाड़े दा लथ जाना है, परमात्मा का रंग गूढ़ा है, वह सदा सुख दिंदा है। आखिरी बंद के अंदर सतगुरु सच्चे पातशाह जी कहिंदे ने, भाई जिन्हां ने गुरु के ज्ञान राही वाहिगुरु जी की सिफत सलाह की है, मैं तो उन्हां दे पैरों से नमस्कार करदा। एक शरीर वह ने जिन्हां नूं दुरकारिया जांदा, कुछ शरीर वह ने जिन्हां नूं पूजिया जांदा। भाई गुरदास जी का वचन, काहू दसा कि पवन गमन कै वरखा हो, काहू दसा कि पवन बादर बेलात है। किसी पासो हवा आउंदी है, बदल आउंदी ने मीह पैंदा है, किसी पासे हवा आउंदी बदलां नूं उड़ा के लै जांदी है। काहू जल पान की रहत अरोग देही, काहू जल पान गात बिरथा बिलात है। किसी थां दा पानी पियो शरीर दे रोग कट्टे जांदे ने, पानी वधिया हुंदा है। किसी थां दा पानी पियो ते शरीर च रोग पै हुंदे। पानी ते बराबर ही है, पर पानी दे उपर धरती दा जो मंड है जां जिहो जे लोक रहिंदे ने उहो जिहा पानी दा सुभाव बन जांदा है। साडे पंजाब दा पानी किन्ना उत्तम सी, पर हुण असीं जहरां पा पा के, कैमिकल पा पा के पानी नूं जहर बना लिया। रब ने वधिया बनाया सी, जिन दीआ तुद नीर निर्मुल निमोलक पानी दिता सी। असी हुण इन्ने लालची हो गए कि बहुतियां खादां पाओ, बहुतियां रसायणां पाओ, फसल बहुती होएगी। वह पानी जहर बन गया साडा, वह पानी रोगों का कारण बन गया। साडे बहुतां दा रोगों का कारण साडियां ये खादां ने, साडियां ये अनेक तरह दीआं दवाईआं ने, जिहड़े असी अन्ने मां छिड़कदे सिर्फ इस लई कि बहुती फसल पैदा होगी। बहुती फसल ते पैदा होंदी, हुण बहुते रोग भी पैदा होने शुरू हो गए। जिन्हें बहुते पैसे कमाने उन्हें बहुते डाक्टरां नूं देना शुरू करते असी। इस करके पानी इको जी है, सारे पानी पवित्र है, पर जिहो जी धरती मिलती है पानी बन जाता है। काहू ग्रह की अगन भवन पाक से दो, काहू ग्रह की अगन भवन जलात है। अग तो इको जी है, किसी घर च रोटी पानी तैयार करते हैं, कमरे के हाथ आ जाए तो घर साड़ के सुह कर दिंदी है। जिंदगी इको जी है भाई सारिया, पर काहू की संगत मिल जीवन मुगत होत, काहू की संगत मिल जम प्रजात है। ਕਿਸੇ ਨੂੰ ਸਤਿਗੁਰੂ ਦੀ ਸੰਗਤ ਮਿਲ ਗਈ, ਗੁਰੂ ਕੇ ਉਪਦੇਸ਼ ਰਾਹੀਂ ਪਰਮਾਤਮਾ ਦੇ ਪਿਆਰ ਜੁੜ ਕੇ ਸਫਲ ਹੋ ਗਿਆ, ਉਹ ਪੂਜਨੀਕ ਬਣ ਗਿਆ, ਉਹਦੇ ਤੇ ਪ੍ਰਥਾਏ ਸਤਿਗੁਰੂ ਜੀ ਕਹਿੰਦੇ ਗੁਰਸਿੱਖਾਂ ਕੀ ਹਰ ਧੂਰ ਬੇਹਮ ਪਾਪੀ ਪੀ ਗਤ ਪਾਏ। ਪਰ ਕੋਈ ਕੁਛ ਸੰਗਤ ਵਿਚ ਜੁੜ ਗਿਆ, ਕੋਈ ਔਗਣਾ ਚ ਪੈ ਗਿਆ, ਉਹਨੂੰ ਲੋਕੀ ਦੁਰਕਾਰਦੇ ਨੇ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਗੁਰੂ ਰਾਹੀਂ ਵਾਹਿਗੁਰੂ ਜੀ ਦਾ ਸਿਮਰਨ ਕੀਤਾ, ਭਈ ਮੈਂ ਉਹਨਾਂ ਦੇ ਪੈਰਾਂ ਤੇ ਡਿੱਗਦਾ, ਉਹਨਾਂ ਦਾ ਸਤਿਕਾਰ ਕਰਨਾ, ਉਹ ਸਰੀਰ ਪੂਜਨੀਕ ਹੋ ਜਾਂਦਾ, ਸਤਿਕਾਰਯੋਗ ਬਣ ਜਾਂਦਾ ਹੈ।
ਸੇ ਜਨ ਸੱਚੇ ਨਿਰਮਲ ਤਿੰਨ ਮਿਲਿਆ ਮਲ ਸਭ ਜਾਏ।
ਉਹ ਲੋਕ ਨੇ ਜਿਨ੍ਹਾਂ ਕੋਲ ਬੈਠ ਕੇ ਮਨ ਮੈੜਾ ਹੋ ਜਾਂਦਾ, ਮਨ ਬੁਰਾਈਆਂ ਵਾਲੇ ਬੰਨੇ ਲੱਗ ਜਾਂਦਾ, ਉੱਥੇ ਸਾਨੂੰ ਵਰਜਿਆ ਸਤਿਗੁਰੂ ਜੀ ਨੇ ਕਿ ਕਬੀਰ ਸਾਕਤ ਸੰਗ ਨਾ ਕੀਜੀਏ ਦੂਰ ਹੈ ਜਾਈਏ ਭਾਗ, ਬਾਸਨ ਕਾਰੋ ਪਰਸੀਏ ਤੋ ਕਛ ਲਾਗੈ ਬਾਗ। ਉਹ ਕੁਸੰਗਤ ਵਿਚ ਨਾ ਜਾਓ, ਮਾੜੇ ਲੋਕਾਂ ਕੋਲ ਨਾ ਬੈਠੋ। ਮਾੜੇ ਲੋਕਾਂ ਕੋਲ ਬੈਠੋਗੇ ਜਿਵੇਂ ਕਾਲੇ ਭਾਂਡੇ ਕੋਲ ਜਾਓ ਤੇ ਥੋੜੀ ਬਹੁਤੀ ਕਾਲਖ ਲੱਗ ਜਾਂਦੀ ਹੈ, ਕਾਲਖ ਤੁਹਾਨੂੰ ਵੀ ਲੱਗ ਹੀ ਜਾਣੀ ਹੈ। ਮਨਮੁੱਖਾਂ ਕੋਲ ਬੈਠ ਕੇ ਕਾਲਖ ਲੱਗ ਹੀ ਜਾਣੀ ਹੈ। ਪਰ ਸਤਿਗੁਰੂ ਜੀ ਕਹਿੰਦੇ ਜਿਹੜੇ ਰੱਬ ਦੇ ਪਿਆਰ ਜੁੜੇ ਨੇ, ਸੇ ਜਨ ਸੱਚੇ ਨਿਰਮਲੇ, ਉਹ ਰੱਬ ਦੇ ਪਿਆਰੇ ਪਵਿੱਤਰ ਹੋ ਜਾਂਦੇ ਨੇ, ਸੱਚੇ ਹੋ ਜਾਂਦੇ ਨੇ, ਮੈਲ ਤੋਂ ਰਹਿਤ, ਉਹ ਆਪ ਤੇ ਮੈਲ ਤੋਂ ਰਹਿਤ ਹੁੰਦੇ ਨੇ। ਪਰ ਤਿੰਨ ਮਿਲਿਆਂ ਸਭ ਮਿਲ ਜਾਏ, ਉਹਨਾਂ ਦੀ ਸੰਗਤ ਚ ਬੈਠ ਕੇ ਮੈਲ ਦੂਰ ਹੋ ਜਾਂਦੀ ਹੈ, ਉਹਨਾਂ ਦੀ ਸੰਗਤ ਚ ਬੈਠ ਕੇ ਮਨੁੱਖ ਦਾ ਮਨ ਨਿਰਮਲ ਹੋ ਜਾਂਦਾ ਹੈ।
ਤਿੰਨ ਮਿਲਿਆ ਮਲ ਸਭ ਜਾਏ, ਸੱਚਾ ਸਰ ਨਾਏ ਸੱਚਾ ਸਹਿਜ ਸੁਭਾਏ।
ਸੰਗਤ ਸਰੋਵਰ ਦੀ ਦੇਣੀ ਹੈ, ਜਿਵੇਂ ਸਰੋਵਰ ਚ ਅਸੀਂ ਇਸ਼ਨਾਨ ਕਰਦੇ ਸਰੀਰ ਦੀ ਮੈਲ ਮਿਟ ਜਾਂਦੀ ਹੈ, ਉਹਨਾਂ ਦੀ ਸੰਗਤ ਚ ਬੈਠਾਂਗੇ ਸਾਡੇ ਮਨ ਦੀ ਮੈਲ ਮਿਟੇਗੀ, ਉਹਨਾਂ ਕੋਲ ਬੈਠ ਕੇ ਸਾਡੀ ਸੁਰਤ ਦੀ ਮੈਲ ਮਿਟੇਗੀ, ਸਾਡੇ ਅੰਦਰੋਂ ਅਗਿਆਨਤਾ ਮਿਟੇਗੀ। ਸਰੀਰ ਉਹੀ ਹੈ, ਕੁਝ ਸਰੀਰ ਉਹ ਨੇ ਜਿਨ੍ਹਾਂ ਕੋਲ ਬੈਠ ਕੇ ਅਸੀਂ ਔਗਣਾਂ ਦੀ ਮੈਲ ਨਾਲ ਭਰ ਜਾਂਦੇ ਹਾਂ, ਤੇ ਕੁਝ ਸਰੀਰ ਉਹ ਨੇ ਜਿਨ੍ਹਾਂ ਕੋਲ ਬੈਠ ਕੇ ਜਿਵੇਂ ਸਰੋਵਰ ਚ ਇਸ਼ਨਾਨ ਕਰਦੇ ਸਰੀਰ ਦੀ ਮੈਲ ਮਿਟਦੀ ਹੈ, ਸ਼ੀਤਲਤਾ ਮਿਲਦੀ ਹੈ, ਤੇਵੇਂ ਉਹਨਾਂ ਦੀ ਸੰਗਤ ਚ ਬੈਠ ਕੇ ਸਾਡਾ ਮਨ ਪਵਿੱਤਰ ਹੋ ਜਾਂਦਾ, ਮਨ ਵਿੱਚੋਂ ਮੈਲ ਮੁੱਕ ਜਾਂਦੀ ਹੈ। ਔਰ ਸੱਚੇ ਸਹਿਜ ਸੁਭਾਏ, ਉਹਨਾਂ ਦੀ ਸੰਗਤ ਚ ਬੈਠ ਕੇ ਬੰਦਾ ਸਹਿਜੇ ਸੁਤੇ ਸਿੱਧ ਪਰਮਾਤਮਾ ਦੇ ਪਿਆਰ ਚ ਲਿਵਲੀਨ ਹੋ ਜਾਂਦਾ, ਭਾਵ ਮਨੁੱਖ ਵਾਹਿਗੁਰੂ ਜੀ ਦੇ ਰੰਗ ਚ ਰੰਗਿਆ ਜਾਂਦਾ ਹੈ।
ਨਾਮ ਨਿਰੰਜਨ ਆਗਮ ਅਗੋਚਰ ਸਤਿਗੁਰ ਦੀਆ ਬੁਝਾਏ।
ਸਾਹਿਬ ਕਹਿੰਦੇ ਕਿ ਵਾਹਿਗੁਰੂ ਜੀ ਦਾ ਨਾਮ ਨਿਰੰਜਨ, ਨਿਰੰਜਨ ਦਾ ਅਰਥ ਹੁੰਦਾ ਮੈਲ ਤੋਂ ਰਹਿਤ, ਪਰਮਾਤਮਾ ਦਾ ਨਾਮ ਮੈਲ ਤੋਂ ਰਹਿਤ ਹੈ। ਪਰ ਅਗਮ ਅਗੋਚਰ, ਇਹਨੂੰ ਅਸੀਂ ਕਿਸੇ ਵੀ ਤਰੀਕੇ ਨਾਲ ਪ੍ਰਾਪਤ ਨਹੀਂ ਕਰ ਸਕਦੇ ਕਿ ਪੈਸੇ ਨਾਲ ਖਰੀਦ ਲਈਏ ਜਾਂ ਅਸੀਂ ਆਪਣੇ ਯਤਨ ਨਾਲ ਇਹਨੂੰ ਖਰੀਦ ਲਈਏ। ਇਹ ਅਗਮ ਅਗੋਚਰ ਹੈ, ਸਾਡੀ ਗਮਤਾ ਤੋਂ ਪਰੇ ਹੈ, ਸਾਡੇ ਇੰਦਰੀਆਂ ਦੇ ਗੋਚਰਾ ਨਹੀਂ ਹੈ। ਪਰ ਸਤਿਗੁਰੂ ਦੀਆ ਬਜਾਏ, ਜਦੋਂ ਅਸੀਂ ਗੁਰੂ ਕੀ ਸੰਗਤ ਚਾਹੁੰਦੇ ਹਾਂ, ਸਤਿਗੁਰੂ ਜੀ ਸਾਨੂੰ ਨਾਮ ਦੀ ਸੋਝੀ ਦਿੰਦੇ ਹਨ।
ਮਨ ਦਿਨ ਭਗਤ ਕਰ ਹੇ ਰੰਗ ਰਾਤੇ ਨਾਨਕ ਸੱਚ ਸਮਾਏ।
ਸਤਿਗੁਰੂ ਜੀ ਦੀ ਸੰਗਤ ਵਿਚ ਆਉਂਦੇ ਨੇ, ਸਾਧ ਸੰਗਤ ਵਿਚ ਆਉਂਦੇ ਨੇ, ਰੱਬੀ ਪਿਆਰਿਆਂ ਦੀ ਸੰਗਤ ਬੈਠਦੇ ਨੇ, ਉਹ ਦਿਨ ਰਾਤ ਵਾਹਿਗੁਰੂ ਜੀ ਦੇ ਰੰਗੇ ਪਿਆਰ ਚ ਰੰਗੇ ਹੋਏ ਰੱਬ ਦੀ ਭਗਤੀ ਕਰਦੇ ਨੇ। ਭਾਵ ਵਾਹਿਗੁਰੂ ਜੀ ਦੇ ਪਿਆਰ ਬੁੜੇ ਰਹਿੰਦੇ ਨੇ, ਉੱਠਦੇ ਆ, ਬੈਠਦੇ ਆ, ਸੁੱਤੇ ਆ, ਜਾਗਦੇ ਆ, ਹਰ ਵੇਲੇ ਵਾਹਿਗੁਰੂ ਜੀ ਦੀ ਸਿਫ਼ਤ ਸਲਾਹ ਕਰਦੇ ਨੇ। ਤੇ ਸਤਿਗੁਰੂ ਜੀ ਕਹਿੰਦੇ ਸੱਚ ਵਿਚ ਹੀ ਸਮਾ ਜਾਂਦੇ ਨੇ, ਜਿਹੜੇ ਕੇਵਲ ਕੂੜ ਨਾਲ ਜੁੜੇ ਨੇ, ਕੂੜ ਕਮਾਣ ਹੈ, ਕੂੜੋ ਹੋਵੇ ਨਾਨਕ ਸਿਫਤ ਵਿਗਾਸ। ਜਿਹੜੇ ਕੂੜ ਨਾਲ ਜੁੜੇ ਨੇ ਉਹਨਾਂ ਨੂੰ ਕੂੜ ਹੀ ਮਿਲੇਗਾ, ਉਹ ਦੁਖੀ ਰਹਿਣਗੇ। ਪਰ ਜਿਹੜੇ ਸਤਿਗੁਰੂ ਤੇ ਗੁਰੂ ਕੀ ਸੰਗਤ ਰਾਹੀਂ ਵਾਹਿਗੁਰੂ ਜੀ ਦੇ ਨਾਮ ਜੁੜ ਗਏ, ਉਹ ਸੱਚ ਵਿਚ ਸਮਾ ਜਾਂਦੇ ਨੇ, ਪਰਮਾਤਮਾ ਚ ਅਭੇਦ ਹੋ ਜਾਂਦੇ, ਲਿਵਲੀਨ ਹੋ ਜਾਂਦੇ ਹਨ।
ਜਿਨੀ ਸਚੜਾ ਸੱਚ ਧਿਆਏ ਆ ਹਉ ਤਿਨ ਕੈ ਲਾਗੋ ਪਾਏ।
ਅਮਰਦਾਸ ਜੀ ਅਖੀਰ ਤੇ ਫਿਰ ਕਹਿੰਦੇ, ਜਿਨ੍ਹਾਂ ਨੇ ਗੁਰੂ ਕੇ ਗਿਆਨ ਰਾਹੀਂ ਸਦਾ ਕਾਇਮ ਰਹਿਣ ਵਾਲੇ ਵਾਹਿਗੁਰੂ ਜੀ ਦਾ ਸਿਮਰਨ ਕੀਤਾ, ਸੱਚੇ ਨਾਮ ਦਾ ਸਿਮਰਨ ਕੀਤਾ, ਭਾਈ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਦੇਖੋ ਚਾਰ ਬੰਦ ਨੇ ਮੁੱਖ ਵਾਕ ਦੇ। ਪਹਿਲੇ ਬੰਦ ਚ ਕਿਹਾ ਸੀ ਸਰੀਰ ਨਾਸ਼ਵੰਤ ਹੈ, ਇਹਦਾ ਹੰਕਾਰ ਨਾ ਕਰੋ, ਇਹਦੇ ਮੋਹ ਚ ਨਾ ਪਾਓ। ਇਸ ਸਰੀਰ ਵਿਚ ਰਹਿੰਦਿਆਂ ਜਿਹੜੇ ਦੁੱਖ ਨੇ ਉੱਥੇ ਤੁਹਾਡਾ ਕਿਸੇ ਨੇ ਕੋਈ ਮਦਦਗਾਰ ਨਹੀਂ ਬਣਨਾ। ਫਿਰ ਸਤਿਗੁਰੂ ਜੀ ਨੇ ਕਿਹਾ ਸੀ ਇਹ ਸਰੀਰ ਕੰਚਨ ਵੰਨਾ ਹੋ ਸਕਦਾ ਹੈ, ਜੇ ਅਸੀਂ ਗੁਰੂ ਕੇ ਗਿਆਨ ਰਾਹੀਂ ਪਰਮਾਤਮਾ ਦੇ ਪਿਆਰੇ ਜੁੜੀਏ, ਇਹ ਸਰੀਰ ਹਰਿਮੰਦਰ ਬਣ ਜਾਂਦਾ, ਸੋਨੇ ਰੰਗਾ ਬਣ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ। ਔਰ ਸਾਨੂੰ ਸਾਡੇ ਸਤਿਗੁਰੂ ਜੀ ਨੇ ਤੀਸਰੇ ਬੰਦ ਦੇ ਰਾਹੀਂ ਇਹ ਗੱਲ ਕਹੀ ਹੈ ਕਿ ਜੇ ਸਰੀਰ ਨੂੰ ਤੁਸੀਂ ਕੰਚਨ ਵੰਨਾ ਬਣਾਉਣਾ ਤੇ ਗੁਰੂ ਕੇ ਗਿਆਨ ਰਾਹੀਂ ਪਰਮਾਤਮਾ ਦੇ ਪਿਆਰੇ ਜੁੜੋ। ਜਿਹੜੇ ਜੁੜ ਗਏ ਉਹਨਾਂ ਦੇ ਅੰਦਰ ਪਰਮਾਤਮਾ ਦਾ ਗੂੜਾ ਰੰਗ ਚੜ ਜਾਂਦਾ ਹੈ, ਵਾਹਿਗੁਰੂ ਜੀ ਦੀ ਭਾਉ ਭਗਤੀ ਆ ਜਾਂਦੀ ਹੈ। ਗੁਰੂ ਤੋਂ ਬਿਨਾਂ ਪਰਮਾਤਮਾ ਦੇ ਪਿਆਰ ਚ ਅਸੀਂ ਨਹੀਂ ਜੁੜ ਸਕਦੇ। ਔਰ ਆਖਰੀ ਬੰਦ ਸਤਿਗੁਰੂ ਜੀ ਨੇ ਉਹਨਾਂ ਦੀ ਵਡਿਆਈ ਕੀਤੀ, ਉਹਨਾਂ ਸਰੀਰਾਂ ਦੀ ਵਡਿਆਈ ਕੀਤੀ ਜਿਹੜੇ ਸਤਿਗੁਰੂ ਰਾਹੀਂ ਪਰਮਾਤਮਾ ਦੇ ਪਿਆਰ ਜੁੜੇ। ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਤੁਹਾਨੂੰ ਨਮਸਕਾਰ ਕਰਦਾ ਹਾਂ, ਉਹ ਤੇ ਇੰਨੇ ਪਵਿੱਤਰ ਨੇ, ਜਿੱਥੇ ਬੈਠਣ ਸਾਧ ਜਨ ਸੋ ਥਾਨ ਸੁਹੰਦਾ, ਉਹ ਤੇ ਧਰਤੀ ਭਾਗਾਂ ਵਾਲੀ ਬਣ ਜਾਂਦੀ ਇੱਥੇ ਰੱਬ ਦੇ ਪਿਆਰੇ ਬੈਠਦੇ ਨੇ ਹਰੀ ਭਰੀ ਹੋ ਜਾਂਦੀ ਹੈ ਜੇ ਉਹਨਾਂ ਦੀ ਸੰਗਤ ਚ ਬੈਠੀਏ ਸਾਡਾ ਮਨ ਪਵਿੱਤਰ ਹੁੰਦਾ ਸਾਡਾ ਮਨ ਪਰਮਾਤਮਾ ਦੇ ਪਿਆਰ ਵਿੱਚ ਜੁੜਦਾ ਔਰ ਇਸੇ ਕਰਕੇ ਸਾਨੂੰ ਸਾਡੇ ਸਤਿਗੁਰੂ ਜੀ ਨੇ ਕਿਹਾ ਕਿ ਜ਼ਿੰਦਗੀ ਮਿਲੀ ਇਹਨੂੰ ਸਫਲ ਬਣਾਓ ਭਾਈ ਗੁਰਦਾਸ ਜੀ ਦਾ ਇੱਕ ਬਚਨ ਕਹਿ ਕੇ ਸਮਾਪਤੀ ਕਰਾਂਗੇ ਕਿ ਕਤ ਪੁੰਨ ਮਾਨਸ ਜਨਮ ਕਤ ਸਾਧ ਸੰਗ ਮਿਸ ਦਿਨ ਕੀਰਤਨ ਸਮੇਂ ਚੱਲ ਜਾਈਏ ਕਦੋਂ ਮੁੜ ਕੇ ਜ਼ਿੰਦਗੀ ਮਿਲਣੀ ਹੈ ਜਾਂ ਕਿੰਨਾ ਚਿਰ ਰਹਿਣੀ ਹੈ ਕੋਈ ਪਤਾ ਨਹੀਂ ਹੈ ਔਰ ਜਿੰਨਾ ਚਿਰ ਹੈ ਦਿਨ ਰਾਤ ਸਤਸੰਗਤ ਵਿੱਚ ਜ਼ਰੂਰ ਜਾਇਆ ਕਰੀਏ ਸਤਪੁਰਖਾਂ ਕੋਲ ਜ਼ਰੂਰ ਬੈਠੀਏ ਸਤਿਗੁਰੂ ਜੀ ਨੇ ਇਸ ਮੁੱਖ ਵਾਕ ਰਾਹੀਂ ਸਰੀਰ ਦੀ ਮਹਾਨਤਾ ਦਰਸਾ ਕੇ ਨਾਲ ਨਾਸਵਨ ਦੱਸ ਕੇ ਗੁਰੂ ਕੇ ਗਿਆਨ ਰਾਹੀਂ ਪਰਮਾਤਮਾ ਦੇ ਪਿਆਰ ਜੁੜ ਕੇ ਇਹਨੂੰ ਕੰਚਨ ਮੰਨਾ ਬਣਾਉਣ ਦੀ ਪ੍ਰੇਰਣਾ ਕੀਤੀ ਹੈ ਤੇ ਨਾਲ ਜਿਹੜੇ ਬਣ ਗਏ ਉਨ੍ਹਾਂ ਦੀ ਵਡਿਆਈ ਵੀ ਕੀਤੀ ਹੈ ਸਤਿਗੁਰੂ ਜੀ ਮਿਹਰ ਕਰਨ ਦੀ ਬਦਲ ਸਾਡੇ ਹਿਰਦੇ ਚ ਵਸਣ ਮੈਂ ਬੇਨਤੀ ਕਰਾਂ ਕੱਲ ਦਾ ਦਿਹਾੜਾ ਜਿਹੜਾ ਹੈ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿੱਥੇ ਸਾਡੇ ਸਾਰ ਸਾਰ ਬਤੀਤ ਕੀਤੇ ਜਿੱਥੇ ਜਾਪ ਸਾਧੀ ਤੇ ਹੋਰ ਬੇਅੰਤ ਬਾਣੀ ਉਚਾਰਨ ਕੀਤੀ ਬਾਬਾ ਅਜੀਤ ਸਿੰਘ ਜੀ ਦਾ ਇਸ ਤੇ ਜਨਮ ਹੋਇਆ ਜਿੱਥੇ ਸਤਿਗੁਰੂ ਜੀ ਨੇ ਜ਼ਿੰਦਗੀ ਦੀ ਪਹਿਲੀ ਜੰਗ ਭੰਗਾਣੀ ਸਾਹਿਬ ਜੀ ਨੇ ਜਿੱਤੀ ਇਹ ਗੁਰਦੁਆਰਾ ਇਹ ਕਦੇ ਮਹੰਤਾਂ ਦੇ ਕਬਜ਼ੇ ਵਿੱਚ ਸੀ ਔਰ ਗੁਰਸਿੱਖਾਂ ਨੇ ਇੱਕ ਲਹਿਰ ਚਲਾਈ ਜਦੋਂ ਮਹੰਤਾਂ ਕੋਲ ਗੁਰਦੁਆਰੇ ਛਡਾਏ 22 ਮਈ 1964 ਨੂੰ ਇਸ ਗੁਰਦੁਆਰੇ ਦੀ ਸੁਤੰਤਰਤਾ ਦੇ ਲਈ ਜਦੋਂ ਗੁਰੂ ਕੇ ਸਿੰਘ ਉੱਥੇ ਪਹੁੰਚੇ ਲਾਡਲੀਆਂ ਫੌਜਾਂ ਪਹੁੰਚੀਆਂ ਮਹੰਤਾਂ ਨੇ ਪੁਲਿਸ ਨੇ ਰਲ ਕੇ ਉਨ੍ਹਾਂ ਸਿੰਘਾਂ ਤੇ ਗੋਲੀ ਚਲਾਈ 13 ਸਿੰਘ ਉੱਥੇ ਸ਼ਹੀਦ ਹੋ ਗਏ ਸਨ ਬਾਬਾ ਨਿਹਾਲ ਸਿੰਘ ਜੀ ਹਰੀਆਂ ਮੇਲਾਂ ਵਾਲੇ ਉਨ੍ਹਾਂ ਦੀ ਵੀ ਗੋਲੀ ਲੱਗੀ ਸੀ ਔਰ ਉਨ੍ਹਾਂ ਦੀ ਯਾਦ ਵਿਚ ਕੱਲ ਨੂੰ ਉੱਥੇ 22 ਮਈ ਨੂੰ ਬੜਾ ਤਗੜਾ ਜੋੜ ਮੇਲਾ ਹੋ ਰਿਹਾ ਪਾਉਂਟਾ ਸਾਹਿਬ ਦੀ ਧਰਤੀ ਤੇ ਉਨ੍ਹਾਂ ਸ਼ਹੀਦਾਂ ਨੂੰ ਨਮਸਕਾਰ ਕਰਨ ਲਈ ਸੰਗਤਾਂ ਪਹੁੰਚ ਰਹੀਆਂ ਨੇ ਕੱਲ ਨੂੰ ਉਹ ਦਿਹਾੜਾ ਹੈ ਅੱਜ ਦੇ ਮੁੱਖ ਵਾਕ ਰਹੀ ਸਾਨੂੰ ਸਾਡੇ ਸਤਿਗੁਰੂ ਜੀ ਨੇ ਪ੍ਰੇਰਣਾ ਕੀਤੀ ਕਿ ਗੁਰੂ ਕੇ ਗਿਆਨ ਰਾਹੀਂ ਅਸੀਂ ਸਰੀਰ ਨੂੰ ਸਫਲ ਬਣਾ ਲਈਏ ਆਖਰੀ ਬਚਨ ਭਾਈ ਸਾਹਿਬ ਜੀ ਪਾਸੋਂ ਸਰਵਣ ਕਰੀਏ ਦੇ ਨਾਲ ਸਮਾਪਤੀ ਹੈ ਭੁੱਲ ਚੁੱਕ ਦੀ ਖੀਮਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ ਮਾਨਯੋਗ ਸਿੰਘ ਸਾਹਿਬ ਜੀ ਦਾ ਗੁਰੂ ਪ੍ਰਸਾਦ ਸਿੰਘ ਜੀ ਦਾ ਧੰਨਵਾਦ ਜੀ ਆਓ ਸਮਾਪਤੀ ਕਰੀਏ ਜੀ
ਆਨੰਦਿਨ ਭਗਤ ਕਰ ਹੇ ਰੰਗ ਰਾਤੇ ਨਾਨਕ ਸਤ ਸਮਾਏ ਜਿਨੀ ਸਤੜਾ ਸਤ ਜਿਆਇਆ